सतनाम श्री वाहे गुरु साहेब जी सोरठ महला पंजवा गई बहोड़ बंदी छोड़ निरंकार दुखदारी कर्म न जाना धर्म न जाना लोभी माया तारी नाम परो भगत गोविंद का ए रखो पैज तुम्हारी गई बहोड़ बंदी छोड़ निरंकार दुखदारी कर्म न जाना धर्म न जाना लोभी माया तारी नाम परो भगत गोविंद का इह राखो हो पैज तुम्हारी हर जियो निमानिया तू मान निचिजिया चीज करे मेरा गोविंद तेरी कुदरत को कुर्बान हर जियो निमानिया तू मान निचिजिया चीज करे मेरा गोविंद तेरी कुदरत को कुर्बान
वाहेगुरु जी का खालसा वाहेगुरु जी की फतेह। गुरु रूप गुरु की साजी नवाजी गुरु स्वरूप गुरु खालसा साध संगत जी आप जिन्हें भी मनुख भुलनहार हां दुनिया का कोई मनुख नहीं जिसे कोई कमजोरिया ना हो गलतियां ना हो लेकिन मनुख अपने किते कर्मों का पछतावा कर ल तो सतगुरु पातशाह कहते वह वाहगुरु बख्श देता है। यह पक्ष कला सिख धर्म के नहीं तमाम धर्मां ने यह देर सहमति प्रगटाई है। दो तरह के धर्म ने एक इर्मणी धर्म दूजा भारती धर्म। इर्मणी धर्म के यहूदी भरा आते हैं मुसलमान भरा आते हैं ईसाई भी आते हैं और इन्हों का सिद्धांत है अपने गलती किए हुए कामों के उपर तौबा करनी। यह आप आम पंजाबी कह दें मैं भाई तौबा करना यह गाह नहीं कम करांगा यह आम आप बोलते हैं लेकिन यह इस्लाम के बड़ा अहम लफ्ज है तौबा करनी। साढ़े भारतीय धर्म के वख वख कर्मों की थोड़ी जो असं पढ़ते हाँ आता नित कर्म नित कर्म विधि कर्म खेड कर्म ते पंजवें नंबर से आता प्राचित कर्म जिन्हों आप पंजाबी पछतावा कह देने हाँ। किसी ने पछतावा कर लिया प्राचित कर लिया किसी ने तौबा कर ली तो गुरु पंचम पातशाह कहिंदे भी जे ये जीव अंदरों तौबा कर दे प्राचित कर दे तो परिपूर्ण परमात्मा उन्हें माफ कर देता बख्श देता है। जब आप पांच प्यारे सबानों के कोल गुरु के अमर की दात लेने ना तो सानू वो गुरु के पांच प्यारे सबान कहिंदे भी गुरमुखा अज तेरा जन्म गुरु गोबिंद सिंह सच्चे पातशाह के घर हो गया है। तेरी माता माता साहिब कौर जी ने तेरा जन्म केसगढ़ साहब का है। जेड़े तेरे को माड़े कर्म होए ने गुरु गोबिंद सिंह सच्चे पातशाह ने उहदे ते लकीर मार दित्ती है। लेकिन अगे तो ख्याल करे कोई मुड़के ये गुनाह ना करे। इस गल का खुलासा अज दे पावन पवित्र शब्द विच जिवें गुरु पंचम पातशाह कर रहे ने सरवण करो जी। हां जी
सतनाम श्री वाहेगुरु साहेब जी। सूरत महला पंजवा गई बहोड़ बंदी छोड़ निरंकार दुखदारी।
वाहगुरु मैं तेरे अगे बेनती तां कर लगा भावे तो दिसदा तो नहीं पर मेरा विश्वास है कि तू दुखां नूं दल देना है। निरंकारी का भाव हुंदा है दिसण तो रहत। आपां कहांगे बई गई बहोल बंदी छोड़ ए जिहड़ा बीतिया समा जे अरदास करांगे तो सफला किवें होवेगा गुरु किवें बख्श देगा। इहदी व्याख्या भाई साहब भाई गुरदास ने बड़े सुंदर ते सादे ढंग नाल सानूं समझाई है। वह कहिंदे जैसे ना बोझ भरी जिहड़ी बेड़ी है पार नाल भरी पई आपां माई पई उत्थे बैठे हां जैसे ना बोझ भरी आंगरी तो पार होए पार परे पूर सब कुशल ब्यात है। कहिंदे बेड़ी का बहुता हिस्सा डुबा है लेकिन दो किंचा बाहर ने लेकिन बेड़ी बन्ने लग जाती है। जैसे एक घड़ी पाक साला बैठ भोजन के बिंद नाल स्वाद अगात है। आपा सारा दिन रोटी पानी नहीं खाते। भाई जी कहिंदे कि एक बंदा एक घड़ी रसोई में जाके जिन्हों आप किचन कह लग पे उथे रोटी खाधी मुड़ के चार पैर उपर शादी वाले पासे में लिखता नहीं कहिंदा मैं सवेरे छक लिया। इसे तरह कहिंदे जैसे राज द्वार करत जोहार जान एक घड़ी पाशे देश भोगता हुए खात है। मनुख अपनी लोड़ां वास्ते सरकार दे अगे जाके तरला किया उन्होंने उस मनुख की बेनती स्वीकार किया जिंदगी दे तमाम लोड़ां उहदियां उन्हां पूरियां कर दित्तियां सरकार ने। कहिंदे तैसे एक घड़ी साध समागम करे निज कर जात है। गुरमुखा तो सारा दिन सत्संग नहीं कर सकता सारा दिन कथा नहीं कर सकता सुन नहीं सकता लेकिन जे एक घड़ी उस परमात्मा दे दर ते इस पासे लवे ते तेरे अठ पैर सफले हो जाणगे। यह गल मैं नहीं जे कहिंदा भाई साहब भाई गुरदास जी दे बोल हन। गई बहोड़ बंदी छोड़ निरंकार दुखदारी। वैगुरु तो दिसदा नहीं पर दुखां नूं दलण वाला है ते बंदियां नूं तछड़ा लैंदा है। आपां छेवें पातशाह महाराज दे बारे तां आम मशहूर है। आपां कहिंदे वी ग्वालियर दे किले विचों पातशाह जदों अमृतसर साहब आए सिखां दे मन विच बड़ा उत्साह आया। आपां उस मौके तो यह दिवाली मनाउणी शुरू कीती जिहनूं आपां बंदी छोड़ दिवस कहिंदे आ। ਇਹ ਆਮ ਮਸ਼ਹੂਰ ਹੈ ਲੇਕਿਨ ਜਦੋਂ ਗੁਰਮੁਖੋਂ ਆਪਾਂ ਹਜ਼ੂਰ ਸਾਹਿਬ ਨੂੰ ਦਰਸ਼ਨ ਦਾਰੇ ਕਰਨ ਜਾਂਦੇ ਹਾਂ ਤੇ ਰਾਹ ਦੇ ਵਿੱਚ ਇੱਕ ਸਥਾਨ ਆਉਂਦਾ ਹੈ ਉਸ ਥਾਂ ਤੇ ਆਪਾਂ ਗੱਡੀ ਬਦਲਦੇ ਹਾਂ ਪੜਾਅ ਕਰਦੇ ਹਾਂ। ਉਹਦਾ ਇਤਿਹਾਸ ਇਹ ਹੈ ਇੱਕ ਗੁਰੂ ਕਾ ਸਿੱਖ ਪੂਨੇ ਸਤਾਰੇ ਦੀ ਜੇਲ੍ਹ ਵਿੱਚ ਮੁਲਾਜ਼ਮ ਸੀ ते सिख के जीवन का आधार गुरबाणी है। उस गुरु के सिख नूं सुखमनी साहब का पाठ कंठ सी ते नाले सुखमनी साहब का पाठ कर रहा ते नाले वह राजयां दी चक्की अगे खलोता है जिन्हां ते सरकार नूं ज्यादा शक होवे ना सख्ताई रखते ने ਉਹਨਾਂ ਨੂੰ ਚੱਕੀ ਬੰਦ ਕਰਦੇ ਨੇ, ਚੱਕੀ ਬੰਦ ਉਹਨਾਂ ਨੂੰ ਆਮ ਦੂਜੇ ਕੈਦੀਆਂ ਨੂੰ ਮਿਲਣ ਗਿਲ ਨਹੀਂ ਦਿੰਦੇ ਤੇ ਕਿਤੇ ਭੱਜ ਨਾ ਜਾਣ। ਉਹ ਕੁਦਰਤੀ ਤੌਰ ਤੇ ਗੁਰੂ ਕਾ ਸਿੱਖ ਹੀ ਪੰਕਤੀਆਂ ਪੜ੍ਹਦਾ, ਸਤਿਗੁਰ ਸਿੱਖ ਕੇ ਬੰਧਨ ਕਾਟੇ। ਤੇ ਜਦੋਂ ਗੁਰਮੁਖੋ ਦੁੱਖ ਹੁੰਦਾ ਨਾ, ਉਦੋਂ ਸਾਡਾ ਇਸ ਪਾਸੇ ਧਿਆਨ ਹੀ ਬੜਾ ਹੁੰਦਾ ਤੇ ਸੁੱਖ ਦੇ ਮੌਕੇ ਤਾਂ ਆਪਾਂ ਰੱਬ ਦੀ ਪਰਵਾਹ ਹੀ ਨਹੀਂ ਕਰਦੇ। ਜਦੋਂ ਗੁਰੂ ਕੇ ਸਿੱਖ ਨੇ ਇਹ ਪੰਕਤੀ ਪੜ੍ਹੀ ਨਾ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਤੇ ਉਹਨਾਂ ਦਾ ਨਾਂ ਸੀ ਰੁਸਤਮ ਰਾਓ ਤੇ ਬਾਲਾ ਰਾਓ, ਦੋਵੇਂ ਸਕੇ ਭਰਾ ਸਨ। ਔਰ ਕਲਗੀਧਰ ਬਾਪੂ ਨੂੰ ਜੋਤੀ ਜੋ ਸਮਾਇਆ 60 ਸਾਲ ਦੇ ਕਰੀਬ ਹੋ ਗਏ ਸਨ, ਜੋ ਆਪਾਂ ਉੱਥੇ ਪੜ੍ਹਦੇ ਹਾਂ। ਉਹਨਾਂ ਦੇ ਕੰਨਾਂ ਚ ਆਵਾਜ਼ ਪਈ ਤੇ ਕਹਿਣ ਲੱਗੇ, ਮਿੱਤਰਾ ਜਿਹੜਾ ਕੋਈ ਸ਼ਬਦ ਪੜ੍ਹਿਆ ਵੀ ਗੁਰੂ ਪਾਤਸ਼ਾਹ ਬੰਧਨਾਂ ਦੇ ਵਿੱਚੋਂ ਕੱਢ ਦਿੰਦਾ, ਕੀ ਗੁਰੂ ਇਸ ਤਰ੍ਹਾਂ ਕਰ ਸਕਦਾ, ਕਰੇਗਾ? ਨਮਸਕਾਰ ਗੁਰਦੇਵ ਨੂੰ ਤੇ ਨਮਸਕਾਰ ਉਸ ਗੁਰਸਿੱਖ ਨੂੰ। ਉਹ ਕਹਿੰਦਾ, ਪਿਆਰਿਓ, ਗੁਰੂ ਤਾਂ ਗਿਆ ਹੀ ਨਹੀਂ। ਕਈਆਂ ਤਾਂ ਆਪਣੇ ਵਿੱਚ ਆਪਾਂ ਵਿਸ਼ਵਾਸ ਨਾਲ ਗੁਰੂ ਅੱਗੇ ਅਰਦਾਸ ਨਹੀਂ ਕਰਦੇ। ਮੈਂ ਤੁਹਾਨੂੰ ਯਕੀਨ ਦਿਵਾਉਣਾ, ਤੁਸੀਂ ਇਹਨਾਂ ਪੰਕਤੀਆਂ ਨੂੰ ਵਾਰ ਵਾਰ ਰਿਪੀਟ ਕਰੋ ਤੇ ਕਲਗੀਧਰ ਬਾਪੂ ਤੁਹਾਨੂੰ ਇਸ ਕਿਲੇ ਦੇ ਵਿੱਚੋਂ ਬਾਹਰ ਮੁਕਤ ਕਰ ਦੇਗਾ। ਜਿਹੜੀ ਮੈਂ ਗੱਲ ਕਰ ਰਿਹਾ ਨਾ, ਇਹ ਮਿਥਿਹਾਸ ਨਹੀਂ, ਇਹ ਇਤਿਹਾਸ ਹੈ। ਮਿਥਿਹਾਸ ਦਾ ਭਾਵ ਹੁੰਦਾ ਵੀ ਸਮਝਾਉਣ ਵਾਸਤੇ ਅਸੀਂ ਆਪਣੇ ਕੋਲੋਂ ਗੱਲ ਘੜ ਲੈਂਦੇ, ਇਹਨੂੰ ਕਹਿੰਦੇ ਮਿਥਿਆ। ਲੇਕਿਨ ਇਤਿਹਾਸ ਦਾ ਭਾਵ ਹੁੰਦਾ ਵੀ ਇਹ ਘਟਨਾ ਵਾਪਰੀ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ, ਇਹ ਇਤਿਹਾਸ ਹੈ, ਮਿਥਿਹਾਸ ਨਹੀਂ। ਉੱਥੇ ਦਿਨਾਂ ਦੀ ਗਿਣਤੀ ਨਹੀਂ ਲਿਖੀ, ਲੇਕਿਨ ਰੁਸਤਮ ਰਾਓ ਤੇ ਬਾਲਾ ਰਾਓ ਦਿਨੇ ਰਾਤ ਹੀ ਗੁਰਦੇਵ ਦੀ ਅੱਗੇ ਅਰਦਾਸ ਕਰਦੇ ਨੇ। ਸਮਾਂ ਆਇਆ, ਬਾਜਾਂ ਵਾਲਾ ਘੋੜੇ ਤੇ ਚੜਿਆ ਚੜਾਇਆ ਆਇਆ ਤੇ ਕਹਿੰਦੇ, ਰਾਜਾ ਤਿਆਰੀ ਵੱਟੋ, ਮੈਂ ਤੁਹਾਨੂੰ ਬੰਧਨ ਵਿੱਚ ਮੁਕਤ ਕਰਨ ਆਇਆ। ਹੈਰਾਨ ਹੋ ਗਏ, ਕਹਿਣ ਲੱਗੇ, ਮਹਾਰਾਜ ਬਾਹਰ ਜੰਦਰਾ ਬੜਾ ਮੋਟਾ ਹੈ ਤੇ ਜੰਦਰਾ ਟੁੱਟੇਗਾ ਤੇ ਫੇਰ ਹੀ ਬਾਹਰ ਨਿਕਲਾਂਗੇ ਨਾ। ਤੇ ਸਤਿਗੁਰੂ ਪਾਤਸ਼ਾਹ ਕਲਗੀਧਰ ਬਾਪੂ ਹੱਸ ਕੇ ਕਹਿਣ ਲੱਗਾ ਵੀ ਜਿਹੜਾ ਕੰਧਾਂ ਨੂੰ ਟੱਪ ਕੇ ਆ ਗਿਆ ਨਾ, ਇਹ ਜੰਦਰਾ ਵੀ ਤੋੜ ਲੇਗਾ, ਥੋੜੀ ਜਿਹੀ ਤਿਆਰੀ ਤਾਂ ਵੱਟੋ, ਵਾਹਿਗੁਰੂ ਕਹੋ। ਔਰ ਗੁਰਮੁਖੋ ਜੰਦਰੇ ਟੁੱਟੇ ਤੇ ਮੇਰੇ ਕਲਗੀਧਰ ਬਾਪੂ ਉਹਨਾਂ ਨੂੰ ਆਪਣੀਆਂ ਰਕਾਬਾਂ ਪਕੜਾ ਕਰਕੇ ਉਸ ਥਾਂ ਤੇ ਉਹਨਾਂ ਦਾ ਉਤਾਰਾ ਕਰਾਇਆ ਤੇ ਨਾਲ ਇਹ ਕਹਿਣ ਲੱਗੇ, ਗੁਰਮੁਖੋ ਤੁਹਾਡਾ ਕਾਰਜ ਹੋ ਗਿਆ ਪਰ ਲੋਕਾਂ ਨੂੰ ਦੱਸਣਾ ਨਹੀਂ। ਜਿਹੜੇ ਅੱਜ ਕੱਲ੍ਹ ਦੇ ਬਾਬੇ ਉਹਦਾ ਆਪਣੀ ਐਡਵਰਟਾਈਜਮੈਂਟ ਕਰਾਉਂਦੇ ਨੇ ਨਾ ਵੀ ਬਾਬੇ ਨੇ ਆਹ ਕੀਤਾ ਤੇ ਬਾਬੇ ਨੇ ਆਹ ਕੀਤਾ, ਲੇਕਿਨ ਸਾਡਾ ਗੁਰੂ ਕਰਕੇ ਵੀ ਕਹਿੰਦਾ ਵੀ ਗੁਰਮੁਖੋ ਦੱਸਣ ਦੀ ਲੋੜ ਕੋਈ ਨਹੀਂ। ਇਸ ਪੰਕਤੀ ਦਾ ਅਰਥ ਹੈ ਵੀ ਪਾਤਸ਼ਾਹ ਤੂੰ ਬੰਦੀ ਦੇ ਵਿੱਚੋਂ ਮੁਕਤ ਕਰ ਲੈਣਾ, ਜਿਹੜਾ ਬੀਤਿਆ ਸਮਾਂ ਸਾਡੀਆਂ ਗਲਤੀਆਂ ਕਰਕੇ ਬਰਬਾਦ ਹੋ ਗਿਆ, ਤੇਰੀ ਰਹਿਮਤ ਹੋਵੇ ਤੂੰ ਉਹਨੂੰ ਵੀ ਸਫਲਾ ਕਰ ਦੇਣਾ। ਮੈਂ ਤੇਰੇ ਅੱਗੇ ਤਾਂ ਬੇਨਤੀ ਕਰਦਾ, ਭਾਵੇਂ ਤੂੰ ਦਿਸਦਾ ਤਾਂ ਨਹੀਂ ਪਰ ਦੁੱਖਾਂ ਨੂੰ ਦਲਣ ਵਾਲਾ, ਮੇਰੀ ਬੇਨਤੀ ਸਵੀਕਾਰ ਕਰੀ।
ਧਰਮ ਨਾ ਜਾਣਾ, ਧਰਮ ਨਾ ਜਾਣਾ,
ਬਾਕੀ ਮੈਂ ਬਹੁਤਾ ਕਰਮ ਨਹੀਂ ਕਰਨਾ ਜਾਣਦਾ ਵੀ ਆਹ ਕੰਮ ਕਰਨਾ ਤੇ ਆਹ ਨਹੀਂ ਕਰਨਾ। ਦੋ ਤਰ੍ਹਾਂ ਦੇ ਕਰਮ ਹੁੰਦੇ ਨੇ, ਵਿਧ ਕਰਮ ਤੇ ਨਿਖੇਧ ਕਰਮ। ਜਿਹੜੀ ਆਪਾਂ ਨੂੰ ਹਦਾਇਤ ਵੀ ਆਹ ਕੰਮ ਕਰਨੇ, ਇਹਨੂੰ ਕਹਿੰਦੇ ਨੇ ਵਿਧੀ ਕਰਮ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਇਹ ਆਪਾਂ ਕਰਮ ਕਰਨੇ, ਇਹਦਾ ਨਾਮ ਹੈ ਵਿਧੀ ਕਰਮ। ਨਿਖੇਧ ਕਰਮ ਦਾ ਭਾਵ ਹੁੰਦਾ ਪਰ ਤਨ ਪਰ ਧਨ ਪਰ ਦਾਰਾ ਪਰ ਹਰੀ। ਗੁਰੂ ਕੇ ਸਿੱਖਾ, ਜਿਹੜਾ ਲੋਹੇ ਦਾ ਕੜਾ ਪਾਇਆ ਨਾ, ਇਹ ਬਹੁਤ ਹੀ ਮਹਾਨ ਹੈ ਪਰ ਤੂੰ ਇਹਨੂੰ ਸਮਝਦਾ ਨਹੀਂ। ਕਿ ਜੇ ਗੁਰੂ ਗੋਬਿੰਦ ਸਿੰਘ ਦਾ ਇਹ ਕੜਾ ਪਾਇਆ ਨਾ ਲੋਹੇ ਦਾ, ਤੇ ਪਰਾਏ ਤਨ ਤੇ ਪਰਾਏ ਧਨ ਤੂੰ ਬਚ ਕੇ ਰਹੀ। ਇਹਨੂੰ ਕਹਿੰਦੇ ਨਿਸ਼ੇਧ ਕਰਮ। ਜੇ ਕਛਹਿਰਾ ਪਾਇਆ ਹੀ ਤੇ ਸੀਰ ਜੱਤ ਕੀ ਕਸ਼ ਪੈਰ, ਪਕੜੋ ਹਥਿਆਰਾ ਤੇਰੇ ਕੈਟ ਵਿੱਚ ਫਰਕ ਨਾ ਪਵੇ। ਇਹਨੂੰ ਕਹਿੰਦੇ ਨੇ ਨਿਖੇਧ ਕਰਮ। ਮੇਰੇ ਪਾਤਸ਼ਾਹ ਮੈਨੂੰ ਤਾਂ ਨਾ ਵਿਧੀ ਕਰਮਾਂ ਦੇ ਬਾਰੇ ਜਾਣਕਾਰੀ ਹੈ, ਨਾ ਨਿਸ਼ੇਧ ਕਰਮਾਂ ਦੇ ਬਾਰੇ ਜਾਣਕਾਰੀ ਹੈ, ਤੇ ਮੈਂ ਬਹੁਤਾ ਧਰਮ ਦੇ ਨਿਯਮਾਂ ਦੀ ਪਾਲਣਾ ਕਰਨ ਵਾਲਾ ਹਾਂ। ਜਿਹੜਾ ਧਰਮ ਲਫਜ਼ ਹੈ ਨਾ ਅੰਗਰੇਜ਼ੀ ਵਿੱਚ ਆਪਾਂ ਇਹਨੂੰ ਕਹਿੰਦੇ ਰਿਲੀਜਨ ਤੇ ਇਹਦੇ ਅਰਥ ਸਾਡੇ ਵਿਦਵਾਨ ਵੀਰਾਂ ਨੇ ਕੀਤੇ ਰਿਲੀਜਨ ਦਾ ਭਾਵ ਦਾ ਰੀ ਲੈਜਨ ਰੀ ਤੋਂ ਭਾਵ ਦੁਬਾਰਾ ਤੇ ਲੈਜਨ ਤੋਂ ਭਾਵ ਜੋੜਨਾ ਜਿਹੜਾ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜਿਆ ਉਹਨੂੰ ਕਹਿੰਦੇ ਨੇ ਧਰਮ ਤੇ ਇੱਥੇ ਆ ਕਰਕੇ ਧਰਮੀ ਲੋਕ ਇੱਕ ਦੂਜੇ ਨਾਲ ਬਖੇੜਾ ਪਾਈ ਜਾਂਦੇ ਨੇ ਵੀ ਦੂਜਾ ਧਰਮ ਮਾੜਾ ਸਾਡਾ ਚੰਗਾ ਹੈ ਲੇਕਿਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਕਿਉਂਕਿ ਸਾਰਿਆਂ ਦੇ ਸਾਂਝੇ ਨੇ ਨਾ ਉਹਨਾਂ ਇਹ ਨਹੀਂ ਆਖਿਆ ਫਲਾਨਾ ਮਾੜਾ ਤੇ ਫਲਾਨਾ ਚੰਗਾ ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਪ ਨਿਰਮਲ ਕਰਮ ਕਿਸੇ ਦੀ ਨੁਕਤਾ ਚੀਨੀ ਨਾ ਕਰੀ ਹਰੀ ਦਾ ਨਾਮ ਜਪ ਤੇ ਨਾਲ ਕੰਮ ਵੀ ਨੇ ਕਰ ਗੁੜਕਾ ਆਪਾਂ ਸਾਰਾ ਪੜ੍ਹ ਲਿਆ ਲੇਕਿਨ ਕੰਮ ਨੇਕ ਨਾ ਕੀਤੇ ਤੇ ਗੁਰਮੁਖੋਂ ਬਾਤ ਨਹੀਂ ਜੀ ਬਣਨੀ ਜਿਹਨੂੰ ਅੰਗਰੇਜ਼ੀ ਵਿੱਚ ਬੜਾ ਸੋਹਣਾ ਲਿਖਿਆ ਟਰਸਟ ਇਨ ਗਾਡ ਐਂਡ ਡੂ ਦੀ ਰਾਈਟ ਵਾਹਿਗੁਰੂ ਤੇ ਵਿਸ਼ਵਾਸ ਕਰ ਤੇ ਨਾਲ ਕੰਮ ਨੇ ਕਰ ਹੇ ਮੇਰੇ ਵਾਹਿਗੁਰੂ ਨਾ ਮੈਨੂੰ ਕਰਮਕਾਂਡ ਕਰਨਾ ਆਉਂਦਾ ਹੈ ਨਾ ਮੈਂ ਧਰਮ ਵਿੱਚ ਪਰਪੱਕ ਹਾਂ ਹਾਂ ਮੇਰੀਆਂ ਕਮਜ਼ੋਰੀਆਂ ਜ਼ਰੂਰ ਨੇ ਉਹ ਕੀ ਹਨ
ਰੱਬੀ ਮਾਇਆ ਧਾਰੀ
ਇੱਕ ਤਾਂ ਮੈਂ ਲਾਲਚੀ ਬੜਾ ਹਾਂ ਤੇ ਦੂਜਾ ਮਾਇਆ ਧਾਰੀ ਮਾਇਆ ਧਾਰੀ ਦੇ ਅਰਥ ਜੋ ਸਾਨੂੰ ਪੜ੍ਹਾਏ ਗਏ ਨੇ ਭਾਵ ਮਾਇਆ ਦੀ ਪਕੜ ਰੱਖਣੀ ਕਈਆਂ ਕੋਲ ਮਾਇਆ ਬੜੀ ਹੈ ਲੇਕਿਨ ਕਹਿੰਦੇ ਇਹ ਵਾਹਿਗੁਰੂ ਦੀ ਹੈ ਉਹ ਮਾਇਆ ਧਾਰੀ ਹੁੰਦਿਆਂ ਵੀ ਮਾਇਆ ਧਾਰੀ ਨਹੀਂ ਮਾਇਆ ਹੁੰਦਿਆਂ ਵੀ ਮਾਇਆ ਧਾਰੀ ਨੂੰ ਮਾਇਆ ਧਾਰੀ ਦਾ ਭਾਵ ਦਾ ਮਾਇਆ ਨੂੰ ਪਕੜਨਾ ਮਾਇਆ ਦੀ ਪਕੜ ਵਿੱਚ ਹੋਣਾ ਤੇ ਲੋਭ ਦੇ ਬਾਰੇ ਗੁਰੂ ਪੰਚਮ ਪਾਤਸ਼ਾਹ ਮਜ ਕਹਿੰਦੇ ਨੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਲੋਲ ਤੇ ਕਵੰਤ ਜੀਆ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ ਨਚ ਮਿਸਟਨ ਨਚ ਮਿੱਤਰੰ ਨਚ ਇਸਤੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਨ ਕ੍ਰੋਧ ਅਖਿਆਦ ਖਾਦਨ ਅਸਾਜਨ ਸਾਧ ਸਮੋਜਿਆ ਨਾ ਉਹਦਾ ਕੋ ਮਿੱਤਰ ਨਾ ਉਹਦਾ ਕੋ ਦੋਸਤ ਨਾ ਕਰਨ ਵਾਲੇ ਕੰਮ ਕਰੀ ਜਾਂਦਾ ਇਹਨੂੰ ਕਹਿੰਦੇ ਲੋਭੀ ਵੀ ਦਰਬਾਰ ਸਾਹਿਬ ਜਿਹੜੀ ਸਮਾਪਤੀ ਦੀ ਡਿਊਟੀ ਉਹ ਤੋਂ ਪਹਿਲਾਂ ਡਿਊਟੀ ਸੀ ਤੁਸੀਂ ਆਮ ਕਰਕੇ ਵੇਖਣਾ ਨੋਟ ਕਰਨਾ ਮੁਸਲਮਾਨ ਭਰਾ ਦਰਬਾਰ ਸਾਹਿਬ ਆਉਂਦੇ ਨੇ ਪਰ ਉਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਅੱਗੇ ਸਿਰ ਨਹੀਂ ਝੁਕਾਉਂਦੇ ਨੋਟ ਕਰਨਾ ਮੈਂ ਇਹਨੂੰ ਬੜੀ ਤਰ੍ਹਾਂ ਵਾਚਿਆ ਲੇਕਿਨ ਮੈਂ ਹੈਰਾਨ ਹੋ ਗਿਆ ਕਿ ਇੱਕ ਬਜ਼ੁਰਗ ਕੋਈ 60 ਸਾਲ ਦੇ ਕਰੀਬ ਮੈਂ ਗੱਲ ਕਰਨ ਲੱਗਾ ਲੋਭੀ ਤੇ ਮੇਰੇ ਦਿਮਾਗ ਚ ਗੱਲ ਆਈ ਹੈ ਉਹ 60 ਸਾਲ ਦੇ ਕਰੀਬ ਹੋਵੇਗਾ ਅੱਗੇ ਪਿੱਛੇ ਲੰਮਾ ਪਿਆ ਤੇ ਬਾਹਾਂ ਉਹਨੇ ਗਾਂਹ ਨੂੰ ਕੀਤੀਆਂ ਉਧਰੋਂ ਮੈਂ ਉੱਠਿਆ ਤੇ ਸੇਵਾਦਾਰ ਉਹਨੂੰ ਘੇਰ ਕੇ ਤੇ ਕੁੱਟਣ ਲੱਗ ਪਿਆ ਮੈਂ ਸੇਵਾਦਾਰਾਂ ਨੂੰ ਡਾਂਟਿਆ ਮੈਂ ਕਿਹਾ ਭਲਿਓ ਪੁਰਸ਼ੋ ਵੀ ਕੀ ਕਰਦੇ ਹੋ ਮੈਂ ਵੇਖੇ ਨੇ ਮੁਸਲਮਾਨ ਤੱਕ ਮੱਥਾ ਨਹੀਂ ਟੇਕਦੇ ਤੇ ਇਹ ਨੱਕ ਨਾ ਰਗੜਦਾ ਸੀ ਉਹ ਕਹਿੰਦੇ ਗਿਆਨੀ ਜੀ ਇਹ ਨਾਕਾ ਨਹੀਂ ਸੀ ਰਗੜਦਾ ਇਹ ਪੈਸੇ ਚੁੱਕਦਾ ਸੀ ਅਸੀਂ ਇਹਦੇ ਕੋਲ ਇੰਨੇ ਪੈਸੇ ਫੜਨੇ ਨੇ ਦਰਬਾਰ ਸਾਹਿਬ ਦੀ ਗੱਲ ਜੇ ਮੈਨੂੰ ਜਾਪੇ ਵੀ ਮੱਥਾ ਟੇਕਦਾ ਹੈ ਲੇਕਿਨ ਹੌਲੀ ਹੌਲੀ ਪੈਸੇ ਗਾਂਹ ਕਰੀ ਤੇ ਜੇਬ ਚ ਪਾਈ ਜਾਵੇ ਹਰਿਮੰਦਰ ਸਾਹਿਬ ਦੀ ਗੱਲ ਜੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਇਹਨੂੰ ਕਹਿੰਦੇ ਮਾਇਆ ਦੀ ਪਕੜ ਇਹਨੂੰ ਕਹਿੰਦੇ ਲੋਭੀ ਵਿਦਵਾਨ ਪੁਰਸ਼ਾਂ ਨੇ ਦ੍ਰਿਸ਼ਟਾਂਤ ਦਿੱਤਾ ਲੋਭੀ ਬਾਰੇ ਲੋਭ ਲਹਿਰ ਜੋ ਸਵਾਨ ਹਲਕ ਹੈ ਹਲਕੋ ਸਭ ਬਕਾਰੇ ਲਾਲਚੀ ਬੰਦਾ ਹੜਕੇ ਕੁੱਤੇ ਵਰਗਾ ਹੋ ਜਾਂਦਾ ਹੈ ਇਹ ਮੈਂ ਆਪਣੇ ਕੋਲ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਪੰਕਤੀ ਲੋਭ ਲਹਿਰ ਸਭ ਸਵਾਨ ਹਲਕ ਜਿਵੇਂ ਹੜਕਾ ਕੁੱਤਾ ਹੁੰਦਾ ਨਾ ਲਾਲਚੀ ਬੰਦਾ ਇਸ ਤਰ੍ਹਾਂ ਗੱਲ ਸਮਝਾਇਆ ਉਹਨਾਂ ਨੇ ਹਲਕਾ ਕੁੱਤਾ ਜਿਹੜਾ ਨਾ ਉਹ ਪਾਣੀ ਤੋਂ ਡਰਦਾ ਹੈ ਮੂੰਹ ਤੋਂ ਝੱਗ ਸੁੱਟਦਾ ਹੈ ਔਰ ਉਹਦੀ ਪੂ ਸਿੱਧੀ ਹੁੰਦੀ ਹੈ ਇਸੇ ਤਰ੍ਹਾਂ ਲਾਲਚੀ ਬੰਦਾ ਕੋਈ ਵੀ ਆਵੇ ਉਹਦੇ ਅੱਗੇ ਹੱਥ ਕਰਦਾ ਵੀ ਗੁਰਮੁਖਾ ਮੈਨੂੰ ਦੇ ਕੋਈ ਨਾ ਕੁਝ ਹਰ ਇੱਕ ਦੇ ਅੱਗੇ ਹੱਥ ਸਿੱਧਾ ਰੱਖੇਗਾ ਕੁੱਤੇ ਦੀ ਪੂਛ ਵਾਕੂ ਤੇ ਦੂਜਾ ਜਿੱਥੋਂ ਕੋਈ ਮਿਲਦੀ ਝਾਕ ਹੈ ਨਾ ਜਿਵੇਂ ਕੁੱਤੇ ਦੇ ਮੂੰਹ ਚੋਂ ਝੱਗ ਨਿਕਲਦੀ ਹੈ ਉਹਦੀ ਇੱਕ ਸ਼ਾਮਦ ਕਰੇਗਾ ਉਹਦੀ ਵਡਿਆਈ ਕਰੇਗਾ ਤੇ ਜਿਹਦੇ ਕੋਲ ਨਹੀਂ ਮਿਲਿਆ ਉਹਨੂੰ ਖਾਣ ਨੂੰ ਪਏਗਾ ਤੇ ਜਿਵੇਂ ਹਲਕਾ ਕੁੱਤਾ ਪਾਣੀ ਤੋਂ ਡਰਦਾ ਉਹਨੂੰ ਸਤਸੰਗ ਨਹੀਂ ਚੰਗਾ ਲੱਗਦਾ, ਕਹਿੰਦਾ ਕਿ ਉੱਥੇ ਕਹਿੰਦੇ ਕਥਾ ਕੀਰਤਨ ਹੁੰਦੀ, ਉੱਥੇ ਮਿਲੇਗਾ ਕੀ, ਇਵੇਂ ਟਾਈਮ ਬਰਬਾਦ ਕਰਨਾ। ਸੋ ਇਹ ਮੇਰੀ ਹਾਲਤ ਹੈ, ਮੈਂ ਲਾਲਚੀ ਹਾਂ, ਨਾ ਮੈਨੂੰ ਕਰਮ ਕਰਨਾ ਆਉਂਦਾ, ਨਾ ਮੈਂ ਧਰਮੀ ਹਾਂ। ਹਾਂ ਇੰਨਾ ਜ਼ਰੂਰ ਹੈ ਲੋਕਾਂ ਦੇ ਵਿੱਚ
ਨਾਮ ਪਰੇ ਭਗਤ ਗੋਵਿੰਦ ਕਾ,
ਉਹ ਲੋਕੀ ਮੈਨੂੰ ਭਗਤ ਜੀ ਕਹਿੰਦੇ ਨੇ, ਕਹਿੰਦੇ ਵੀ ਰੱਬ ਦਾ ਭਗਤ ਹੈ ਤੇ ਲੋਕਾਂ ਚ ਮੇਰਾ ਬੜਾ ਸਤਿਕਾਰ ਹੈ, ਪਰ ਮੈਂ ਤੈਨੂੰ ਅੰਦਰ ਦੀ ਗੱਲ ਦੱਸੀ ਵੀ ਅੰਦਰ ਮੇਰੀ ਕਰਤੂਤ ਆਈ ਗੱਲੀ, ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਹੇ ਮੇਰੇ ਸਤਿਗੁਰੂ, ਹੇ ਮੇਰੇ ਵਾਹਿਗੁਰੂ, ਮੈਨੂੰ ਗੋਵਿੰਦਾ ਭਗਤ ਕਹਿੰਦੇ ਹਨ।
ਰਾਖੋ ਪੈਜ ਤੁਮਾਰੀ,
ਫਿਰ ਵੀ ਤੇਰਾ ਬਾਣਾ ਪਾਇਆ ਤੇ ਮੇਰੀ ਪੱਤ ਰੱਖ ਲੀ, ਮੇਰੀ ਇੱਜ਼ਤ ਰੱਖ ਲਵੀ।
ਹਰ ਜੀਏ ਨਿਮਾਨ ਆ ਤੁਮਾਨ,
ਪਰਿਪੂਰਨ ਪ੍ਰਮਾਤਮਾ ਤੇਰੇ ਅੱਗੇ ਮੈਂ ਤਾਂ ਅਰਦਾਸ ਬੇਨਤੀ ਕੀਤੀ ਹੈ, ਜਿਨ੍ਹਾਂ ਦਾ ਕੋਈ ਮਾਣ ਨਹੀਂ ਉਹਨਾਂ ਦਾ ਤੂੰ ਮਾਣ ਹੈ।
ਚੂਜਿਆ ਚੀਜ ਕਰੇ ਮੇਰਾ ਗੋਵਿੰਦ,
ਬਿਲਕੁਲ ਤੁਸ਼ ਨੇ ਜਿਹੜੇ ਨਤੀਜੇ ਨੇ, ਜਿਹੜੇ ਬਿਲਕੁਲ ਤੁਸ਼ ਨੇ ਨਾ, ਉਹਨੂੰ ਚੀ ਬਣਾ ਦੇਣਾ, ਉਹਨਾਂ ਦਾ ਮਾਣ ਸਨਮਾਨ ਹੁੰਦਾ ਹੈ।
ਤੇਰੀ ਕੁਦਰਤ ਕੋ ਕੁਰਬਾਨ,
ਤੇਰੀ ਕੁਦਰਤ ਤੋਂ ਸਦਕੇ ਜਾਵਾਂ,
ਰਹਾਓ
ਦੇ ਕਰਕੇ ਕਿਰਪਾ ਕਰਦੇ ਹਨ।
ਜੈਸਾ ਬਾਲਕ ਭਾਏ ਸੁਭਾਈ,
ਇੱਕ ਨਿੱਕਾ ਜਿਹਾ ਬੱਚਾ ਆਪਣੇ ਸੁਭਾਅ ਮੁਤਾਬਕ
ਰੱਖ ਅਪਰਾਧ ਕਮਾਵੇ,
ਕਿੰਨੀਆਂ ਵੀ ਗਲਤੀਆਂ ਕਰ ਲੈਣਾ ਤੇ ਆਪਾਂ ਕਹਿੰਦੇ ਅਣਜਾਣਾ, ਤਗੜੇ ਨੂੰ ਤਾਂ ਆਪਾਂ ਤਾਰਦੇ ਵੀ ਤੂੰ ਆਹ ਕੰਮ ਕਿਉਂ ਕੀਤਾ। ਛੋਟਾ ਜਿਹਾ ਬੱਚਾ ਆਪਾਂ ਗੋਦੀ ਚ ਲਿਆ ਹੋਵੇ ਨਾ ਤੇ ਆਪਣੀ ਦਾੜੀ ਨੂੰ ਹੱਥ ਪਾ ਲਏ ਤੇ ਆਪਾਂ ਗੁੱਸਾ ਨਹੀਂ ਕਰਦੇ, ਆਪਾਂ ਰੋਟੀ ਖਾ ਰਹੇ ਤੇ ਸਾਡੀ ਉਹ ਦਾਲ ਭਾਜੀ ਚ ਹੱਥ ਪਾ ਦੇ ਤੇ ਆਪਾਂ ਗੁੱਸਾ ਨਹੀਂ ਕਰਦੇ। ਇੱਥੇ ਦ੍ਰਿਸ਼ਟਾਂਤ ਦਾ ਮਹਾਰਾਜ, ਜਿਵੇਂ ਇੱਕ ਬੱਚਾ ਆਪਣੇ ਸੁਭਾਅ ਮੁਤਾਬਕ ਲੱਖਾਂ ਗਲਤੀਆਂ ਕਰਦਾ, ਆਖਿਰਕਾਰ ਅਸੀਂ ਵੀ ਤੇਰੇ ਬੱਚੇ ਹਾਂ ਨਾ, ਆਪਾਂ ਪਾਲਕਾਂ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਇਹ ਆਪ ਅਰਦਾਸ ਕਰਦੇ। ਹੇ ਮੇਰੇ ਵਾਹਿਗੁਰੂ, ਜਿਵੇਂ ਇੱਕ ਬੱਚਾ ਆਪਣੇ ਸੁਭਾਅ ਮੁਤਾਬਕ ਲੱਖਾਂ ਗਲਤੀਆਂ ਕਰਦਾ ਹੈ,
ਕਰ ਉਪਦੇਸ਼ ਝਿੜਕੇ ਬਹੁ ਭਾਤੀ,
ਬਾਪ ਉਹਨੂੰ ਡਾਂਟ ਕੇ ਤੇ ਸਿੱਖਿਆ ਦਿੰਦਾ, ਪੁੱਤਰ ਇਹ ਲਿਬੜੇ ਹੱਥ ਰੋਟੀ ਨੂੰ ਨਹੀਂ ਲਾਈਦੇ। ਸੋ ਇਸ ਪ੍ਰਕਾਰ ਜਿਹੜਾ ਬਾਪ ਹੈ ਉਪਦੇਸ਼ ਤੋਂ ਭਾਵ ਲਾਗੇ ਕਰਕੇ ਉਹਨੂੰ ਕਈ ਤਰ੍ਹਾਂ ਝਿੜਕਦਾ ਡਾਂਟਦਾ ਹੈ,
ਬਹੁਤ ਪਿਤਾ ਗੱਲ ਲਾਵੇ,
ਭਾਈ ਉਹਨੂੰ ਆਪਣੇ ਗੱਲ ਦੇ ਨਾਲ ਲਾ ਲੈਂਦਾ, ਉਹਨੂੰ ਮਾਫ ਕਰ ਦਿੰਦਾ। ਇਸ ਤਰ੍ਹਾਂ ਦੀ ਸਾਡੇ ਸਿੱਖ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇੱਕ ਬੜੀ ਵਧੀਆ ਘੋੜੀ ਸੀ, ਜਿਹਨੂੰ ਲੇਲੀ ਕਹਿੰਦੇ ਸਨ, ਤੇ ਕੁਦਰਤੀ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਬੇਟਾ ਉਹ ਘੋੜੀ ਨੂੰ ਲੈ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ ਵੀ ਉਹ ਮੈਨੂੰ ਪੁੱਛਣ ਤੋਂ ਬਿਨਾਂ ਘੋੜੀ ਕਿਵੇਂ ਲੈ ਗਿਆ, ਤੇ ਗੱਲ ਤਾਂ ਮੂਲੀ ਸੀ ਨਾ। ਜਦੋਂ ਪਤਾ ਲੱਗਾ ਵੀ ਮਹਾਰਾਜਾ ਰਣਜੀਤ ਸਿੰਘ ਗੁੱਸੇ ਚ ਆਏ ਤੇ ਕਵਰ ਚੜ੍ਹਤ ਸਿੰਘ ਦਾ ਮਨ ਅਪਰਾਮ ਹੋ ਗਿਆ ਤੇ ਫਕੀਰ ਅਜੀਜੂ ਦਿਨ ਵਿਦੇਸ਼ ਮੰਤਰੀ ਬਹੁਤ ਨਿਮਕ ਲਾਲ ਬੰਦਾ ਹੋਇਆ। ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਰੇ ਮਾੜੇ ਨੀ, ਬੜੇ ਬੜੇ ਚੰਗੇ ਹੋਏ ਨੇ। ਫਕੀਰ ਅਜੀਜੋ ਦੇਨ ਦੀ ਜਿਹੜੀ ਜੀਵਨ ਪੜ੍ਹੀਏ, ਉਹ ਬੜਾ ਨਿਮਕ ਹਲਾਲ ਬੰਦਾ ਸੀ। ਉਹ ਕਹਿਣ ਲੱਗਾ ਕੀ ਗੱਲ ਕਵਰ ਸਾਹਿਬ, ਉਹ ਕਹਿੰਦਾ ਜੀ ਮੈਂ ਘੋੜੀ ਲੈ ਗਿਆ ਸਾ ਤੇ ਪਿਤਾ ਜੀ ਨਾਰਾਜ਼ ਬੜੇ। ਕਹਿੰਦਾ ਕੋਈ ਗੱਲ ਨੀ, ਮੈਂ ਹੁਣੇ ਇਹ ਗੱਲ ਮਾਫ ਕਰਾ ਦੇਣਾ, ਮੇਰੇ ਨਾਲ ਚੱਲ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਫਕੀਰ ਅਜੀਤ ਕਵਰ ਚੜ੍ਹਤ ਸਿੰਘ ਨੂੰ ਨਾਲ ਲੈ ਕੇ ਗਿਆ, ਅਜੇ ਬੈਠੇ ਨੇ ਤੇ ਫਕੀਰ ਅਜੀਜੋ ਦਿਨ ਕਹਿਣ ਲੱਗਾ ਕਵਰ ਸਾਹਿਬ ਤੇਰੀ ਜੁਰਤ ਕਿਵੇਂ ਪਈ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਨੂੰ ਹੱਥ ਪਾਉਣ ਦੀ, ਕਿਉਂ ਗੱਲ ਤਾਂ ਮਿਥੀ ਸੀ ਨਾ। ਅਜੇ ਮਹਾਰਾਜਾ ਰਣਜੀਤ ਸਿੰਘ ਬੋਲਿਆ ਵੀ ਨਹੀਂ ਤੇ ਕਵਰ ਨੇ ਜਵਾਬ ਨਹੀਂ ਦਿੱਤਾ, ਕਹਿਣ ਲੱਗਾ ਤੇਰੇ ਪਿਓ ਦੀ ਘੋੜੀ ਸੀ ਤੂੰ ਘੋੜੀ ਲੈ ਗਏ। ਤੇ ਜਦੋਂ ਇਹ ਗੱਲ ਕਹੀ ਨਾ ਤੇ ਸਾਰੇ ਹੱਸ ਪਏ ਤੇ ਮਹਾਰਾਜ ਰਣਜੀਤ ਸਿੰਘ ਕਹਿਣ ਲੱਗਾ ਫਕੀਰ ਜੀ ਜਾਂ ਤੇਰੀ ਮੈਂ ਗੱਲ ਤੇ ਹੈਰਾਨ ਹੋ ਗਿਆ ਵੀ ਤੂੰ ਪੁਆਇੰਟ ਕੱਢਿਆ ਕਿੱਥੋਂ, ਆਪਾਂ ਨੂੰ ਕੁਮਾੜਾ ਚੰਗਾ ਕਹਿ ਦੇਣਾ ਤੇ ਆਪਾਂ ਜ਼ਿੰਦਗੀ ਪ੍ਰਜੰਦ ਗੁੱਸਾ ਨਹੀਂ ਦਵਾਉਂਦੇ, ਲੇਕਿਨ ਬੱਚਾ ਕਿੰਨੀ ਵਾਰ ਵੀ ਆਪਾਂ ਨੂੰ ਕਹਿ ਦੇ ਤੇ ਸਵੇਰੇ ਗੁੱਸਾ ਆਉਂਦਾ ਤੇ ਮੁੜ ਕੇ ਨਹੀਂ, ਕੋਈ ਗੱਲ ਨਹੀਂ ਆਪਣਾ ਜੂ ਹੋਇਆ। ਇਸ ਪ੍ਰਕਾਰ ਇਹ ਪੰਕਤੀ ਇੱਥੇ ਲਿਖੀ ਮੇਰੇ ਪਾਤਸ਼ਾਹ ਕਹਿੰਦੇ ਨੇ ਬੱਚੇ ਨੇ ਗਲਤੀ ਕੀਤੀ, ਉਹਨੂੰ ਝਿੜਕਿਆ ਡਾਂਟਿਆ ਤੇ ਮੁੜ ਕੇ ਬਾਪ ਆਪਣੇ ਬੇਟੇ ਨੂੰ ਆਪਣੇ ਗੱਲ ਲਾ ਲੈਂਦਾ ਹੈ। ਪਹਿਲੀਆਂ ਗਲਤੀਆਂ ਕੀਤੀਆਂ ਨੇ, ਕਹਿੰਦਾ ਪੁੱਤਰ ਇਹ ਗਾਹ ਨਾ ਕਰੀ। ਹਾਂਜੀ,
ਪ੍ਰਭ ਆਗਾ ਮਾਰਗ ਪਾਵੈ,
ਗੁਰਮੁਖ ਜਿਹੜਾ ਵਾਹਿਗੁਰੂ ਹੈ ਨਾ ਪਰਮਾਤਮਾ, ਉਹ ਆਪਣਾ ਮਾਲਕ ਹੈ, ਪਿਤਾ ਹੈ। ਆਪਾਂ ਉਹ ਜੇ ਬੱਚੇ ਹਾਂ, ਜੇ ਆਪਾਂ ਅਰਦਾਸ ਬੇਨਤੀ ਕਰਾਂਗੇ ਤੇ ਸਾਡੇ ਗੁਨਾਹ ਨੂੰ ਬਖਸ਼ ਕੇ ਤੇ ਅੱਗੇ ਸਾਨੂੰ ਨੇਕ ਪਾਸੇ ਵੱਲ ਲਾਵੇਗਾ। ਭਾਵੇਂ ਆਪਾਂ ਕਿੰਨੀ ਵੀ ਗਲਤੀਆਂ ਮਾਰਗ ਤੋਂ ਭਾਵ ਰਸਤਾ, ਉਹ ਜਿਹੜਾ ਗੁਰੂ ਪਰਮਾਤਮਾ ਨਾ ਉਹ ਇੰਨਾ ਬਖਸ਼ਾਂਦਾ, ਪਹਿਲੇ ਔਗਣਾਂ ਨੂੰ ਬਖਸ਼ ਦਿੰਦਾ ਤੇ ਅੱਗੇ ਰਸਤੇ ਪਾਵੇਗਾ ਨੇਕ ਰਸਤੇ ਤੇ।
ਹਰ ਅੰਤਰ ਜਾਨੀ ਸਭ ਵਿਦ ਜਾਣੈ,
ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਆਖਿਆ ਵੀ ਮਿੱਤਰਾ ਪਿਆਰਿਆ, ਜਿਹੜੀਆਂ ਲੁਕ ਲੁਕ ਕੇ ਗਲਤੀਆਂ ਕਰਦਾ ਇਹ ਨੂੰ ਗੱਲ ਬਣਨੀ। ਬਾਣੀ ਦੀ ਪੰਕਤੀ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂ ਛਪਾਵੇ, ਪਿਆਰੇ ਬੰਦਿਆਂ ਕੋਲੋਂ ਪਰਦਾ ਕਰ ਲਾਂਗੇ, ਵਾਹਿਗੁਰੂ ਕੋਲੋਂ ਨਹੀਂ ਜੀ ਆਉਣਾ, ਕਿਉਂਕਿ ਸਾਡੇ ਆਪਣੇ ਅੰਦਰ ਬੈਠਾ ਹੈ। ਹਰ ਅੰਤਰ ਜਾਮੀ ਸਭ ਜਾਣੇ, ਉਹ ਅੰਦਰ ਵੱਸਦਾ, ਅੰਦਰ ਦੀ ਜਾਣਨ ਵਾਲਾ ਸਭ ਢੰਗ ਤਰੀਕੇ ਜਾਣਦਾ ਹੈ।
ਕਿਸ ਪਹ ਆਖ ਸੁਣਾਈਏ,
ਇਸ ਪ੍ਰਕਾਰ ਉਹਨੂੰ ਬੋਲ ਬੋਲ ਕੇ ਕਹਿਣ ਦੀ ਲੋੜ ਨਹੀਂ। ਜਿਵੇਂ ਬਾਬਾ ਫਰੀਦ ਜੀ ਨੇ ਬਾਣੀ ਦੇ ਵਿੱਚ, ਬਾਬਾ ਕਬੀਰ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਕਹਿੰਦੇ ਮੁੱਲਾ ਮਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਣ ਦੇ ਦਿਨ ਹੀ ਭੀਤਰ ਜੋਏ। ਮੀਆਂ ਜੀ ਮਨਾਰੇ ਤੇ ਕਿਉਂ ਚੜ੍ਹਦੇ, ਮੀਂਹ ਕਣੀ ਪੈਂਦੀ ਤੇ ਕਿਤੇ ਪੈਰ ਨਾ ਤਿਲਕ ਜਾਏ। ਜਿਹੜੇ ਖੁਦਾ ਨੂੰ ਸੰਬੋਧਨ ਕਰ ਰਹੇ ਹੋ ਖੁਦਾ ਤੁਹਾਡੇ ਅੰਦਰ ਵੀ ਬੈਠਾ ਹੈ। ਮੁੱਲਾ ਮਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ, ਪਰਮਾਤਮਾ ਬੋਲਿਆ ਨਹੀਂ, ਜਾਂ ਕਾਰਨ ਤੂੰ ਬਾਂਗ ਦੇ, ਜਿਹਦੇ ਵਾਸਤੇ ਤੂੰ ਅਜ਼ਾਨ ਦੇਣਾ ਉਹ ਤੇਰੇ ਦਿਲ ਦੇ ਵਿੱਚ ਵੀ ਹੈ।
ਕਹਿਣਾ ਕਥਨ ਨਾ ਪੂਜਾ ਗੋਬਿੰਦ,
ਪ੍ਰੈਕਟੀਕਲ ਲਾਈਫ ਨਹੀਂ ਤੇ ਕੇਵਲ ਤੇ ਕੇਵਲ ਲਫ਼ਜ਼ਾਂ ਨੂੰ ਘੋੜ ਘੋੜ ਕੇ ਕਹਿਣਾ, ਕਥਨ ਤੋਂ ਭਾਵ ਦਾ ਚਿੱਥ ਚਿੱਥ ਕੇ ਨਿਰਣਾ ਕਰਕੇ ਨੈਲਸਜ ਕਰਕੇ ਇਉਂ ਨਖੇੜ ਨਖੇੜ ਕੇ ਗੱਲਾਂ ਕਰਨੀਆਂ, ਇਨ੍ਹਾਂ ਦੇ ਨਾਲ ਪ੍ਰਮਾਤਮਾ ਨੇ ਭਿੜਣਾ ਨਹੀਂ, ਕਿਉਂਕਿ ਤੇਰੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਜਾਣਦਾ ਹੈ।
ਹਰ ਭਾਵੈ ਤਾਜ ਰਖਾਈਐ,
ਉਹਨੂੰ ਭਾਗਿਓ ਤੇ ਤੇਰੀ ਉਪਤ ਰੱਖੇਗਾ, ਤੇਰੀ ਇੱਤ ਰੱਖੇਗਾ।
ਔਰ ਓਟ ਮੈਂ ਸਗਲੀ ਦੇਖੀ,
ਅਰਦਾਸ ਕਰਿਆ ਕਰੋ ਵਾਹਿਗੁਰੂ ਮੈਂ ਬੜੇ ਥਾਵਾਂ ਤੇ ਭਟਕੇ ਵੇਖ ਰਿਹਾ। ਜਿਵੇਂ ਆਪਾਂ ਭੱਟਾਂ ਦੇ ਸੋਈਆਂ ਚ ਪੜ੍ਹਦੇ ਹਾਂ, ਭਿੱਖਾ ਭੱਟ ਗੋਇੰਦਵਾਲ ਸਾਹਿਬ ਆਇਆ ਤੇ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ ਮੇਰੀ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਕਹਿਣ ਲੱਗੇ ਭਾਈ ਤੂੰ ਵਿਦਵਾਨ ਹੈ, ਤੇਰਾ ਬੜੇ ਬੜੇ ਵਿਦਵਾਨਾਂ ਮਹਾਂਪੁਰਸ਼ਾਂ ਨਾਲ ਮਿਲਾਪ ਹੋਇਆ ਤੇ ਸਾਡੇ ਕੋਈ ਵਿਸ਼ੇਸ਼ ਕੀ ਗੱਲ ਹੈ? ਉਸ ਪਿਆਰੇ ਦੇ ਬਚਨ ਗੁਰਬਾਣੀ ਚੰਕਤ ਨੇ ਕਹਿੰਦੇ ਬਰਸ ਏਕ ਹੋ ਫਿਰਿਓ, ਕਿਨੋ ਨੋ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੂ, ਗੁਰ ਦਈਓ ਮਿਲਾਇਓ ਭਿਖਿਆ, ਜਿਮ ਤੂੰ ਰੱਖੇ ਤੇ ਵਿਰੋ। ਮੈਂ ਬੜੇ ਬੜੇ ਵਿਦਵਾਨਾਂ ਤੇ ਗਿਆਨੀਆਂ ਕੋਲ ਗਿਆ, ਗੱਲਾਂ ਬੜੀਆਂ ਕਰਦੇ ਨੇ ਪਰ ਪੱਲੇ ਕਰਤੂਤ ਹੈ ਨੀ। ਬਰਸ ਏਕ ਹੋ ਫਿਰੀ, ਇੱਕ ਸਾਲ ਮੈਂ ਫਿਰਿਆ, ਕਿਹਨੇ ਲੋ ਪਰਚੋ ਲਾਇਓ, ਮੇਰਾ ਮਨ ਨੀ ਕਿਸੇ ਤੇ ਪਰਚਿਆ। ਕਿਉਂ ਕਹਿੰਦੇ ਕਿਹੜੀ ਗੱਲੋਂ? ਕਹਿੰਦੇ ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਗੱਲਾਂ ਬੜੀਆਂ ਕਰਦੇ ਨੇ ਲੇਕਿਨ ਰਹਿਤ ਮਰਿਆਦਾ ਚ ਆਪ ਪਰਪੱਕ ਨਹੀਂ, ਹਰ ਨਾਮ ਛੋੜ ਦੂਜੇ ਲੱਗੇ, ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤੇ ਪਦਾਰਥਾਂ ਵਾਲੇ ਪਾਸੇ ਵੀ ਲੱਗੇ ਨੇ। ਤਿਨਕੇ ਗੁਣ ਹੋ ਕਿਆ ਕਹੂੰ, ਗੁਰ ਦਈਓ ਮਿਲਾਇਓ ਭਿਖਿਆ, ਜਿਮ ਤੂੰ ਰੱਖੇ ਤੇ ਵਿਰੋ। ਪਾਤਸ਼ਾਹ ਮੇਰੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਤੇਰਾ ਮਿਲਾਪ ਹੋਇਆ, ਹੁਣ ਜਿਵੇਂ ਰੱਖੇਗਾ ਉਸੇ ਤਰ੍ਹਾਂ ਹੀ ਰਵਾਂਗਾ।
ਇੱਕ ਤੇਰੀ ਓਟ ਰਹਾਈਆ,
ਕੇਵਲ ਤੇ ਕੇਵਲ ਇੱਕ ਤੇਰਾ ਓਟ ਆਸਰਾ ਹੈ।
ਦਿਆਲ ਕਿਰਪਾਲ ਪ੍ਰਭ ਠਾਕੁਰ,
ਇਸ ਪ੍ਰਕਾਰ ਆਪਾਂ ਨਿਮਾਣੀ ਹੋ ਕੇ ਬੇਨਤੀ ਕਰਾਂਗੇ ਨਾ ਤੇ ਵਾਹਿਗੁਰੂ ਦਇਆ ਕਰ ਦਿੰਦਾ, ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ ਕਰਨਾਲੇ ਹੈ ਹਰ ਕਾਲੇ ਹੈ, ਕਰਨਾਲੇ ਤੋਂ ਭਾਵ ਰਹਿਮਤ ਦਾ ਘਰ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਕਰਨਾ ਤੋਂ ਭਾਵਨਾ ਢਲ ਜਾਣਾ, ਆਪਾਂ ਕਹਿੰਦੇ ਫਲਾਣਾ ਬੜਾ ਬੜੀ ਛੇਤੀ ਢਲ ਜਾਂਦਾ ਹੈ, ਇਸੇ ਪ੍ਰਕਾਰ ਪਰਮਾਤਮਾ ਦੇ ਪਤੀ ਕਰਨਾਲੇ ਹੈ, ਉਹ ਦਇਆ ਦਾ ਘਰ ਹੈ। ਮੈਂ ਬੜਿਆਂ ਪਾਸਿਆਂ ਤੋਂ ਵੇਖਿਆ ਮਹਾਰਾਜ, ਹੁਣ ਕੇਵਲ ਤੇ ਕੇਵਲ ਇੱਕ ਤੇਰਾ ਆਸਰਾ ਤੱਕਿਆ ਹੈ।
ਆਪੇ ਸੁਣਾ ਬੇਨੰਤੀ,
ਭਾਈ ਜਦੋਂ ਕਿਰਪਾ ਦੇ ਘਰ ਦਇਆ ਦੇ ਸਾਗਰ ਪਰਮਾਤਮਾ ਦੇ ਅੱਗੇ ਬੇਨਤੀ ਕਰਾਂਗੇ ਨਾ, ਉਹ ਬੇਨਤੀ ਅਰਦਾਸ ਨੂੰ ਸੁਣ ਲੈਂਦਾ ਹੈ।
ਪੂਰਾ ਸਤਿਗੁਰ ਮੇਲ ਮਿਲਾਵ,
ਉਹਦੇ ਨੂੰ ਮਿਲਾਪ ਕਰਾਉਣ ਲਈ ਵੀ ਪੂਰੇ ਗੁਰੂ ਦੀ ਲੋੜ ਹੈ। ਜਿਹੜੇ ਦੇਹ ਧਾਰੀ ਨੇ ਨਾ, ਇਹ ਤਾਂ ਆਪਣੇ ਨਾਲ ਜੋੜਦੇ ਨੇ, ਜਿਵੇਂ ਦਸਮ ਪਾਤਸ਼ਾਹ ਦੀ ਬਾਣੀ ਚ ਆਉਂਦਾ ਹੈ, ਮੇਰੋ ਹੀ ਧਿਆਨ ਧਰੋ ਨਿਸਬਾਸਰ ਔਰ ਕੋ ਭੁੱਲ ਕੇ ਨਾਮ ਨਾ ਲੀਜੇ। ਜਿਹੜੇ ਡੇਰਿਆਂ ਤੇ ਜਾਂਦੇ ਜੇ ਨਾ ਕੰਨਾਂ ਚ ਫੂਕਾਂ ਮਰਾਉਣ, ਉਹ ਕਹਿੰਦੇ ਮੇਰੀ ਫੋਟੋ ਲੈ ਜਾਓ, ਮੇਰਾ ਧਿਆਨ ਧਰਿਆ ਜੇ। ਲੇਕਿਨ ਸਾਡਾ ਬਾਪੂ ਨੀ ਕਹਿੰਦਾ, ਸਾਡਾ ਬਾਪੂ ਕਹਿੰਦਾ ਚੱਕਰ ਚੇਨ ਅਰ ਵਰਨ ਜਾਤ ਆਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਸਾਡਾ ਬਾਪੂ ਕਹਿੰਦਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕੋਸੀ ਭੀ ਸੱਚ। ਪੂਰਾ ਸਤਿਗੁਰ ਮੇਲ ਮਿਲਾਵੇ, ਜਿਹੜਾ ਪੂਰਾ ਸਤਿਗੁਰੂ ਹੈ ਨਾ, ਇਹ ਤੈਨੂੰ ਪਰਮਾਤਮਾ ਵਿੱਚ ਅਮਰਜ ਕਰ ਦੇਗਾ, ਮਿਲਾ ਦੇਵੇਗਾ, ਇੱਕ ਮੇਕ ਕਰ ਦੇਵੇਗਾ।
ਸਭ ਚੁੱਕੇ ਮਨ ਕੀ ਚਿੰਤਾ,
ਫਿਰ ਤੈਨੂੰ ਚਿੰਤਾ ਰਹਿਣਗੀਆਂ ਨੇ, ਕਿਉਂਕਿ ਗੁਰਦੇਵ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੀ ਹੈ, ਜਲ ਮੈਂ ਜਨ ਤੋਂ ਪਾਏ ਕੇ, ਤੈਨੂੰ ਵੀ ਰੋਟੀ ਦਿਓ ਭਲਿਆ, ਪਾਣੀ ਦੇ ਵਿੱਚ ਵੀ ਉਹ ਜੀਵਨ ਰੋਟੀ ਦਿੰਦਾ ਤੇ ਤੈਨੂੰ ਨਾ ਦੇਵੇਗਾ। ਨਾ ਕਰ ਚਿੰਤ, ਚਿੰਤਾ ਹੈ ਕਰਤੇ, ਤੂੰ ਫਿਕਰ ਨਾ ਕਰ, ਤੇਰਾ ਫਿਕਰ ਪਰਮਾਤਮਾ ਨੂੰ ਹੈ।
ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ,
ਗੁਰਮੁਖ ਪਿਆਰੇ ਨੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਨਾ, ਉਹ ਸੁਖ ਦੇ ਸਹਿਤ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਨ। ਜਿਨ੍ਹਾਂ ਨੂੰ ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਚ ਵਸਾ ਲਿਆ, ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਹੁਣ ਗੁਰਮੁਖੋ ਨਿਯਮ ਦੇ ਮੁਤਾਬਕ ਜਿਹੜੀ ਇਹ ਲੜੀਵਾਰ ਕਥਾ ਹੈ, ਸੋ ਇਹ ਆਪਾਂ ਗੁਰੂ ਨੇ ਟਾਈਮ ਦਿੱਤਾ ਤੇ ਇਹ ਇੱਕ ਸ਼ਬਦੀ ਵਿਚਾਰ ਕਰੀਏ। ਹਜ਼ੂਰ ਕਿਰਪਾ ਕਰਨ।
ਮਾਰੂ ਮਹੱਲਾ ਪੰਜਵਾ, ਵਿੱਤ ਨਵਿੱਤ ਭ੍ਰਮੋ ਬੋ ਭਾਂਤੀ,
ਵੇਦਾ ਭਾਵ ਹੁੰਦਾ ਪੈਸਾ, ਨਵੇਦਾ ਨਵੇਦਾ ਭਾਵ ਹੁੰਦਾ ਵਾਸਤੇ। ਕਹਿੰਦੇ ਮਾਇਆ ਦੀ ਪ੍ਰਾਪਤੀ ਵਾਸਤੇ ਜਿਹੜਾ ਇਹ ਜੀਵ ਹੈ ਕਈ ਤਰ੍ਹਾਂ ਭਟਕਦਾ ਭਰਮਦਾ ਹੈ।
ਅਨੇਕ ਯਤਨ ਕਰ ਧਾਏ,
ਯਤਨ ਕਰਦਾ ਇਹ ਦੌੜਿਆ ਫਿਰਦਾ ਵੀ ਕਿਤੋਂ ਚਾਰ ਪੈਸੇ ਬਣ ਜਾਣ ਮਿਲ ਜਾਣ।
ਜੋ ਜੋ ਕਰਮ ਕੀਏ ਹਾਂ ਹੁੰਮੈ,
ਦੇਵ ਕਹਿੰਦੇ ਪੁੱਤਰਾ ਥੋੜਾ ਜਿਹਾ ਧਿਆਨ ਧਰ, ਜਿਹੜੇ ਜਿਹੜੇ ਕਰਮ ਤੂੰ ਮੈਂ ਕਰਕੇ ਕੀਤੇ ਹਨ, ਸਾਰੇ ਦੇ ਸਾਰੇ ਤੇਰੇ ਕਰਮ ਕਿਸੇ ਲੇਖੇ ਚ ਨਹੀਂ ਜਾਣ ਲੱਗਣੇ, ਇਹ ਅਜਾਇਬ ਫਜ਼ੂਲ ਜਾਣਗੇ, ਬੇਮਹਿਨੇ ਜਾਣਗੇ।
ਔਰ ਦਿਨ ਕਾਹੂ ਕਾਜ ਨਾ ਲਾਏ,
ਤੇਰੀ ਜ਼ਿੰਦਗੀ ਦੇ ਪਲ ਸਨ ਤੂੰ ਕਿਸੇ ਕੰਮ ਲਾਏ ਨਹੀਂ, ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਕੇਵਲ ਮਾਇਆ ਦੀ ਪ੍ਰਾਪਤੀ ਵਾਸਤੇ ਭੱਜਾ ਫਿਰਦਾ ਦੌੜਦਾ ਫਿਰਦਾ ਹੈ।
ਸੋ ਦਿਨ ਮੌਕਾ ਦੀਜਾ ਪ੍ਰਭ ਜੀਏ,
ਓਂਕਾਰ ਆਹ ਕਰਿਆ ਕਰ ਕੀ ਹੈ ਵਾਹਿਗੁਰੂ, ਮੈਨੂੰ ਕਿਤੇ ਉਹ ਦਿਨ ਦੇ ਉਹ ਮੈਨੂੰ ਪਲ ਦੇ।
ਜਾ ਦਿਨ ਹਰ ਜਸ ਗਾਏ,
ਦਿਨ ਮੈਂ ਤੈਨੂੰ ਚੇਤੇ ਕਰਾਂ। ਸਾਡੇ ਕੋਲ ਪਰਮਾਤਮਾ ਦਾ ਗੁਣ ਗਾਉਣ ਲਈ ਟਾਈਮ ਨਹੀਂ, ਲੇਕਿਨ ਮਾਇਆ ਦੀ ਪ੍ਰਾਪਤੀ ਵਾਸਤੇ ਆਪਾਂ ਨਾ ਦਿਨ ਵੇਨੇ ਤੇ ਨਾ ਰਾਤ ਵੇਨੇ ਹਾਂ। ਇਹ ਇਹਨਾਂ ਪੰਕਤੀਆਂ ਦੇ ਅਰਥ ਨੇ ਵੀ ਸਾਰੀ ਜ਼ਿੰਦਗੀ ਮੈਂ ਕਰਕੇ ਮਾਇਆ ਦੀ ਪ੍ਰਾਪਤੀ ਵਾਸਤੇ ਇਹ ਬੰਦਾ ਲੱਗਾ ਰਿਹਾ, ਲੇਕਿਨ ਕਦੀ ਪਰਿਪੂਰਨ ਪ੍ਰਮਾਤਮਾ ਦੀ ਅਰਦਾਸ ਨਹੀਂ ਕੀਤੀ। ਹੈ ਵਾਹਿਗੁਰੂ, ਮੈਨੂੰ ਕਿਤੇ ਆਪਣੀ ਜਸ ਵਡਿਆਈ ਕਰਨ ਦਾ ਟਾਈਮ ਦੇ
ਰਹਾਉ
ਦੇ ਕਰਕੇ ਕਿਰਪਾ ਕਰਦੇ ਹਨ।
ਪੁੱਤਰ ਕਲੱਤਰ ਗ੍ਰਹਿ ਦੇਖ ਪਸਾਰਾ,
ਮੇਰਾ ਪੁੱਤਰ ਹੈ ਜੀ ਕਲੱਤਰ, ਇਹ ਮੇਰੀ ਧਰਮ ਪਤਨੀ ਹੈ, ਬੜੀ ਆਗਿਆਕਾਰ ਹੈ, ਇਹ ਵੇਖੋ ਮੇਰੀ ਕੋਠੀ ਕਿੱਡੀ ਖੁੱਲੀ ਹੈ, ਇਹ ਪਸਾਰਾ ਵੇ ਕਰਕੇ
ਇਹਦੇ
ਵਿੱਚ ਜੀਵ ਉਲਝ ਗਿਆ ਹੈ। ਇਹ ਮੇਰੀ ਇਸਤਰੀ ਹੈ, ਇਹ ਮੇਰਾ ਪੁੱਤਰ ਹੈ, ਕੋਠੀ ਬਣੀ ਨੂੰ ਇੰਨੇ ਸਾਲ ਹੋ ਗਏ, ਇਹਦੀ ਮੁਰੰਮਤ ਕਰਾਉਣੀ ਹੈ। ਕਹਿੰਦੇ ਇਹਨਾਂ ਗੱਲਾਂ ਵਿੱਚ ਜੀਵ ਉਲਝਿਆ ਹੋਇਆ, ਪਰ ਯਾਦ ਰੱਖੀ ਕਾਰਜ ਸਾਢੇ ਤੀਨ ਹੱਥ, ਘਣੀ ਤਾਂ ਪੌਣੇ ਚਾਰ। ਜਦੋਂ ਮੈਂ ਗੁਰਮੁਖੀ ਪੰਕਤੀ ਪੜ੍ਹੀ ਨਾ, ਤੇ ਮੈਂ ਰੋਜ਼ ਆਪਣੇ ਚਾਚੇ ਤੇ ਆਪਣੇ ਉਸਤਾਦ ਦਾ ਜ਼ਿਕਰ ਕਰਦਾ ਰਹਿੰਦਾ, ਮੇਰੀ ਮੱਤ ਛੋਟੀ ਸੀ। ਮੈਂ ਆਖਿਆ ਵੀ ਮਹਾਂਪੁਰਸ਼ੋ, ਤੁਸੀਂ ਸਾਨੂੰ ਕਹਿੰਦੇ ਵੀ ਨਾਲ ਕੱਖ ਨਹੀਂ ਜਾਣਾ, ਤੇ ਮੈਂ ਤਾਂ ਬਾਣੀ ਚ ਪੜਿਆ ਸਾਢੇ ਤਿੰਨ ਆ ਤੇ ਪੌਣੇ ਚਾਰ ਸਾਡੀ ਥਾਂ। ਉਹ ਇਕਦਮ ਖਿਲਖਿਲਾ ਕੇ ਹੱਸ ਪਿਆ। ਮੈਂ ਕਿਹਾ ਜੀ ਮੈਂ ਤੁਹਾਨੂੰ ਪੁੱਛਿਆ, ਮੈਂ ਬਾਣੀ ਚ ਪੜਿਆ। ਉਹ ਕਹਿੰਦੇ ਪੁੱਤਰਾ ਇਹਦੇ ਅਰਥ ਪੜ, ਕਹਿੰਦੇ ਵੀ ਇਹ ਸਾਢੇ ਤਿੰਨ ਅਤੇ ਪੌਣੇ ਚਾਰ ਜਿਹੜੀਆਂ ਨਾ, ਇਹ ਦਿਹਾੜੀ ਢੰਗ ਤੇਰੀ ਵਰਤੋਂ ਚ ਆਉਣੀ, ਤੇਰੇ ਨਾਲ ਨਹੀਂ ਜਾਣੀ। ਕਿਉਂਕਿ ਮੈਨੂੰ ਮੱਤ ਛੋਟੀ ਸੀ ਨਾ, ਮੈਂ ਇਹ ਕਾਲ ਸਾਢੇ ਤਿੰਨ ਹੱਥ ਘਣੀ ਤਾਂ ਪੌਣੇ ਚਾਰ, ਮੈਂ ਇਹ ਵੇਖ ਲਿਆ ਵੀ ਤੇਰੇ ਕੰਮ ਵਾਲੀ ਚੀਜ਼ ਹੈ ਸਾਢੇ ਤਿੰਨ ਜਾਂ ਪੌਣੇ ਚਾਰ। ਉਹ ਕਹਿਣ ਲੱਗੇ ਵੀ ਪੁੱਤਰਾ ਜਦੋਂ ਆਪਣੇ ਕੋਈ ਪੁਰਾਣੀ ਚੜ੍ਹਾਈ ਕਰਦੇ ਆ ਨਾ, ਤੇ ਮੀਂਹ ਕਣੀ ਪੈਂਦਾ ਹੋਵੇ ਤੇ ਹੋਰ ਕਿਸੇ ਦੀ ਮੌਤ ਹੋਵੇ, ਤੇ ਉਹ ਕਹਿੰਦੇ ਵੀ ਤੁਸੀਂ ਆਪਣੇ ਬਜ਼ੁਰਗਾਂ ਦੇ ਫੁੱਲ ਚੁਣ ਲਓ, ਬਾਹਰ ਥਾਂ ਗਿੱਲਾ, ਅਸੀਂ ਇੱਥੇ ਸਤਿਕਾਰ ਕਰਨਾ। ਕਹਿੰਦੇ ਪੁੱਤਰਾ ਚਾਰ ਦਿਨ ਵੀ ਉਹਦੇ ਉੱਤੇ ਕਬਜ਼ਾ ਨਹੀਂ ਹੋਇਆ। ਤੇ ਮੇਰੀ ਗੱਲ ਸਮਝ ਪੈ ਗਈ। ਇਹੋ ਹੀ ਗੱਲ ਇੱਥੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ। ਕਹਿੰਦੇ ਨੇ ਪੁੱਤਰ ਕਲੱਤਰ ਗਰੇ ਦੇਖ ਪਸਾਰਾ, ਇਸ ਹੀ ਮੈਂ ਰਜਾਏ, ਇਹਦੇ ਵਿੱਚ ਉਲਝਿਆ ਹੋਇਆ ਅੱਗੇ।
ਮਾਇਆ ਮਦ ਚਾਖ ਭਏ ਉਦਮਤ,
ਕਹਿੰਦੇ ਮਾਇਆ ਦਾ ਨਸ਼ਾ ਹੋਣ ਕਰਕੇ ਇਹ ਮਸਤ ਹੋਇਆ, ਇਹਦੀ ਧੌਣ ਆਕੜੀ ਹੈ।
ਹਰ ਹਰ ਕਬਹੂ ਨਾ ਗਾਏ,
ਕਦੇ ਵੀ ਪਰਮਾਤਮਾ ਦੀ ਨਾ ਇਹਦੀ ਜ਼ਬਾਨ ਤੋਂ ਨਹੀਂ ਨਿਕਲਦਾ। ਮੈਂ ਬੜੀ ਸਾਦੀ ਜੀ ਗੱਲ ਕਹਿਣ ਲੱਗਾ ਜੇ, ਤੇ ਤੁਸੀਂ ਨੋਟ ਕਰਨਾ ਇਹ ਨਾ, ਜੇ ਗਲਤ ਹੋਵੇ ਤੇ ਮੈਨੂੰ ਸਮਝਾਉਣਾ। ਜਦੋਂ ਆਪਾਂ ਅਖੰਡ ਪਾਠ ਰਖਾ ਰਹੇ ਹਾਂ ਨਾ, ਤੇ ਦੋ ਵਾਰਾਂ ਪ੍ਰਸ਼ਾਦ ਵਰਤਾ ਇੱਕ ਪੰਜਾਂ ਪਿਆਰਿਆਂ ਦਾ, ਤੇ ਇੱਕ ਮੁੜ ਕੇ ਸੰਗਤ ਵਾਲਾ ਖੁੱਲਾ। ਪੰਜਾਂ ਪਿਆਰਾਂ ਦਾ ਪ੍ਰਸ਼ਾਦ ਮਿਲਿਆ ਤੇ ਇੱਕ ਬੰਦਾ ਮੇਰੇ ਵਰਗਾ ਅੰਮ੍ਰਿਤਧਾਰੀ, ਤੇ ਕਹਿਣ ਲੱਗਾ ਤੂੰ ਉਹਨੂੰ ਕਿਉਂ ਦਿੱਤਾ, ਮੈਂ ਨਹੀਂ ਅੰਮ੍ਰਿਤ ਛਕਿਆ। ਉਹ ਜਿਹੜਾ ਪ੍ਰਸ਼ਾਦ ਵਰਤਾਉਣ ਵਾਲਾ ਚੁਸ ਸੀ, ਤੇ ਉਹ ਕਹਿਣ ਲੱਗਾ ਵੀ ਕੋਈ ਗੱਲ ਨਹੀਂ ਤਾਇਆ ਜੀ, ਮੇਥੋਂ ਗਲਤੀ ਹੋ ਗਈ ਹੈ, ਪਰ ਇੱਕ ਬੇਨਤੀ, ਤੁਹਾਨੂੰ ਪਰਸ ਭਰ ਕੇ ਡਬਲ ਦੇ ਦਿਆਂਗੇ, ਅਸੀਂ ਭਰ ਕੇ ਅੰਮ੍ਰਿਤ ਸੰਚਾਰ ਕਰਨਾ ਤੇ ਪੰਜਾਂ ਪਿਆਰੇ ਚ ਲੱਗੋਗੇ। ਕਹਿੰਦਾ ਨੀ ਮੈਂ ਢਿੱਲਾ ਜਿਹਾ ਰਹਿੰਦਾ, ਮੇਰੀ ਗੱਲ ਨੂੰ ਚੁਸਣ, ਪੰਜਾਂ ਪਿਆਰਿਆਂ ਦੀ ਦੇਖ ਲੈਣੀ, ਤੇ ਕਹਿੰਦਾ ਮੈਂ ਤੰਦਰੁਸਤ ਦੂਜੇ ਨੂੰ ਕਿਉਂ ਦਿੱਤੀ। ਉਹ ਤੇ ਜੇ ਆਖੀਏ ਨਾ ਵੀ ਭਰ ਕੇ ਪੰਜਾਂ ਪਿਆਰਿਆਂ ਚ ਲੱਗਣਾ ਹੈ ਤੇ ਬਾਣੀ ਪੜ੍ਹੇਗਾ, ਕਹਿੰਦਾ ਜੀ ਮੈਂ ਢਿੱਲਾ ਜਿਹਾ। ਕੜਾਹ ਪ੍ਰਸ਼ਾਦ ਸਕਲ ਜੀ ਅਸੀਂ ਤੰਦਰੁਸਤ ਹਾਂ ਤੇ ਬਾਣੀ ਪੜ੍ਹਨ ਵਿੱਚ ਢਿੱਲੇ ਮੱਠੇ, ਇਹ ਆਪਣੀ ਪੁਜੀਸ਼ਨ ਦੇ। ਕਹਿੰਦੇ ਇਸ ਪ੍ਰਕਾਰ ਇਹ ਜਿਹੜਾ ਜੀਵਨ ਮਾਇਆ ਮਦ ਚਾਖ ਭਇਓ ਉਦਮਤ, ਹਰ ਹਰ ਕਬਹੂ ਨਾ ਗਾਏ, ਵਾਹਿਗੁਰੂ ਦਾ ਨਾਮ ਇਹਦੀ ਜ਼ਬਾਨ ਤੋਂ ਲਿਆ ਨਹੀਂ ਜਾਂਦਾ। ਆਪਾਂ ਰੋਜ਼ ਡਿਹਾਉਣੇ ਨਾ, ਅੱਜ ਆਪਾਂ ਪ੍ਰੋਗਰਾਮ ਕਰ ਲਈ ਪਿਰਾ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ, ਆਪਾਂ ਦਫ਼ਤਰ ਨੂੰ ਕਹਿ ਦਿਆਂਗੇ, ਉਹ ਆਗਿਆ ਦੇ ਦੇਣਗੇ। ਤੇ ਸਾਡੇ ਚੋਂ ਬਹੁਤਿਆਂ ਨੇ ਕਹਿਣਾ ਵੀ ਕੋਈ ਗੱਲ ਨੀ ਗਿਆਨੀ ਜੀ, ਸਾਡੀ ਮਜਬੂਰੀ ਹੈ, ਤੁਸੀਂ ਦੋ ਚਾਰ ਹੋਰ ਲਾ ਲਓ, ਸਾਤਾ ਸਰੀਰ ਸਾਥ ਨਹੀਂ ਦਿੰਦਾ। ਤੇ ਜੇ ਆਪਾਂ ਆਖੀਏ ਵੀ ਅੱਜ ਇੱਥੇ ਗਾਉਣ ਵਾਲੇ ਆਉਣੇ ਤੇ ਕੋਈ ਗੱਲ ਨੀ, ਆਪਾਂ ਅੱਗੇ ਹੋ ਕੇ ਬਹਿਣਾ, ਮੈਨੂੰ ਪੂਰਾ ਸਾਫ਼ ਨੀ ਦੀਦਾ, ਜਿਹੜਾ ਗਾਉਣ ਵਾਲਾ ਉਹ ਸਾਫ਼ ਨੀ ਦੀਦਾ। ਤੇ ਜਦੋਂ ਗੁਰਬਾਣੀ ਪੜ੍ਹਨੀ, ਉਦੋਂ ਕਹਿੰਦਾ ਵੀ ਤੁਸੀਂ ਪੜ੍ਹ ਲਿਆ ਜੀ, ਮੇਰੀ ਤਬੀਅਤ ਠੀਕ ਨਹੀਂ। ਇਹ ਇਸ ਪੰਕਤੀ ਦੇ ਅਰਥ ਹਨ। ਕਹਿੰਦੇ ਇਸ ਪ੍ਰਕਾਰ ਪੁੱਤ ਧੀ, ਮਾਫ ਕਰਨਾ ਪੁੱਤ ਇਸਤਰੀ ਕਰ, ਇਹਦੇ ਚ ਉਲਝਿਆ ਹੋਇਆ ਤੇ ਮਾਇਆ ਚ ਇਹਨੂੰ ਇੰਨਾ ਨਸ਼ਾ ਆਇਆ, ਮਸਤ ਹੋਇਆ, ਇਹਨੇ ਕਦੇ ਪ੍ਰਮਾਤਮਾ ਦਾ ਨਾਮ ਆਪਣੀ ਜ਼ਬਾਨ ਤੋਂ ਬੋਲਿਆ
ਨਹੀਂ। ਖੋਜੀ ਬਹੁ ਪ੍ਰਕਾਰ,
ਇਸ ਪ੍ਰਕਾਰ ਕਈ ਤਰ੍ਹਾਂ ਦੀ ਖੋਜ ਕੀਤੀ ਹੈ,
ਸੰਤਨ ਨਹੀਂ ਪਾਏ।
ਪਰਮੇਸ਼ਰ ਦੇ ਪਿਆਰੇ ਦੀ ਸੰਗਤ ਬਿਨਾ ਇਹ ਚੰਗੇ ਗੁਣ ਨਹੀਂ ਆਉਂਦੇ।
ਦਾਤਾਰ ਵੱਡੇ ਪ੍ਰਭ ਸਮਰੱਥ,
ਕਰਿਆ ਕਰੀਏ ਹੇ ਵਾਹਿਗੁਰੂ, ਤੂੰ ਦਾਤਾ ਵੱਡਾ, ਤੂੰ ਸਾਰਾ ਕੁਝ ਕਰਦਾ ਕਰ ਸਕਦਾ ਹੈ।
ਮੰਗਨ ਕੋ ਦਾਨ ਆਏ,
ਗੱਲ ਬਣਨੀ ਜੇ ਹੇ ਮੇਰੇ ਵਾਹਿਗੁਰੂ, ਮੈਂ ਤੇਰਾ ਮੰਗਤਾ ਤੇ ਤੇਰੇ ਕੋਲ ਖੈਰ ਲੈਣ ਦੀ ਹੈ ਤੇ ਮੈਨੂੰ ਗਰੀਬ ਨੂੰ ਖੈਰ ਪਾ ਦੇ।
ਲਾਗੋ ਸਗਲਾ ਮਾਨ ਮਹੱਤਾ,
ਇਸ ਪ੍ਰਕਾਰ ਆਪਣਾ ਮਾਨ ਆਪਣਾ ਅਹੁਦਾ ਇਹਨੂੰ ਪਾਸੇ ਕਰਕੇ
ਦਾਸ ਰੇਮ ਸਰਨਾਏ,
ਸੰਤਾਂ ਦੀ ਸ਼ਰਨ ਵਿਚ ਆਉਣਾ ਕਰ।
ਕਹੋ ਨਾਨਕ ਹਰ ਮਿਲ ਭਏ ਏਕ,
ਜੇ ਇਹ ਅਵਸਥਾ ਬਣ ਜਾਏ ਤੇ ਇਹ ਜਿਹੜੇ ਜੀਵ ਨੇ ਕਹਿੰਦੇ ਮਿਲ ਕੇ ਤੇ ਇੱਕ ਰੂਪ ਹੋ ਜਾਣਗੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ।
ਮਹਾ ਆਨੰਦ ਸੁਖ ਪਾਏ,
ਆਨੰਦ ਮਿਲੇਗਾ ਜਿਹਦੀ ਵਿਆਖਿਆ ਨਹੀਂ ਹੋ ਸਕਦੀ। ਹਾਂਜੀ,
ਮਾਰੂ ਮਹੱਲਾ ਪੰਜਵਾਂ, ਕਵਨ ਥਾਨ ਧੀਰੇ ਹੈ ਨਾਮਾ, ਕਵਨ ਬਸਤ ਅਹੰਕਾਰਾ।
ਕਹਿੰਦੇ ਕਿਹੜੇ ਥਾਂ ਤੇ ਬੰਦੇ ਦੇ ਮਨ ਨੂੰ ਧੀਰਜ ਆਉਂਦੀ ਹੈ ਤੇ ਕਿਹੜੇ ਥਾਂ ਤੇ ਰਹਿਣ ਕਰਕੇ ਮਨ ਵਿਚ ਹੰਕਾਰ ਆਉਂਦਾ ਹੈ।
ਕਵਨ ਚਿਹਨ ਸੁਣ ਉਪਰ ਸੋਹੇ,
ਕਿਸ ਤਰ੍ਹਾਂ ਦਾ ਮਹਾਂਦਰਾ ਪਰਮਾਤਮਾ ਦਾ ਜਿਹਨੂੰ ਆਪਾਂ ਦੱਸੋ, ਮਾਫ਼ ਕਰਨਾ ਇਹ ਮੈਥੋਂ ਗਲਤੀ ਹੋ ਚੱਲੀ ਸੀ, ਇਹਦਾ ਸ਼ਬਦ ਹੈ ਨਾ, ਇਹਦੀ ਭੂਮਿਕਾ ਇਹ ਹੈ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਕੇ ਮਹਿਲਾਂ ਤੋਂ ਆ ਰਹੇ ਸਨ ਤੇ ਰਸਤੇ ਚ ਦੋ ਬੰਦੇ ਆਪਸ ਵਿਚ ਲੜਾਈ ਕਰ ਰਹੇ ਸਨ, ਇਹ ਸ਼ਬਦ ਦੀ ਭੂਮਿਕਾ ਹੈ, ਮੈਥੋਂ ਗਲਤੀ ਹੋ ਚੱਲੀ ਸੀ। ਉਹ ਆਪਸ ਨੂੰ ਇੱਕ ਦੂਜੇ ਨੂੰ ਚਪੇੜਾ ਮਾਰਨ, ਬੋਲ ਕਬੋਲ ਬੋਲਣ ਤੇ ਸਤਿਗੁਰੂ ਪਾਤਸ਼ਾਹ ਪੰਚਮ ਪਾਤਸ਼ਾਹ ਕਹਿਣ ਲੱਗੇ ਭਲਿਆ ਕਿਉਂ ਝਗੜੇ ਕਰਦੇ ਹੋ। ਕਹਿਣ ਲੱਗਾ ਜੀ ਮੈਨੂੰ ਇਹਨੇ ਗਾਲਾਂ ਕੱਢੀਆਂ ਨੇ, ਤੇ ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਸਮਝਾ ਰਹੇ ਨੇ ਇਹ ਸਿੱਖਿਆ ਉਹਨਾਂ ਵਾਸਤੇ ਤੇ ਸਾਡੇ ਵਾਸਤੇ ਵੀ ਹੈ। ਕਵਨ ਥਾਨ ਧੀਰਿਓ ਹੈ ਨਾਮਾ, ਕਹਿੰਦਾ ਜੀ ਮੈਨੂੰ ਇਹਨੇ ਗਾਲਾਂ ਕੱਢੀਆਂ ਨੇ, ਤੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾੜਾ ਤੇਰਾ ਨਾਂ ਦੱਸ, ਤੇਰਾ ਨਾਂ ਕਿੱਥੇ ਲਿਖਿਆ? ਮੇਰਾ ਨਾਂ ਲੈਣ ਗਾਲਾਂ ਕੱਢੀਆਂ। ਹਜੂਰ ਕਹਿੰਦੇ ਤੇਰਾ ਨਾਂ ਲਿਖਿਆ ਕਿੱਥੇ ਹੈ, ਕਿਹੜੇ ਥਾਂ ਤੇ ਤੈਨੂੰ ਗਾਲਾਂ ਵੱਜੀਆਂ ਹਨ?
ਕਵਨ ਚਿਹਨ ਸੁਣ ਉਪਰ ਸੋਹੇ,
ਔਰ ਤੂੰ ਦੱਸ ਵੀ ਜਿਹੜੀ ਉਹ ਗਾਲ ਹੈ ਤੇਰੇ ਕਿਹੜੇ ਅੰਗ ਨੂੰ ਛੋ ਗਈ, ਚੰਬੜ ਗਈ?
ਮੁਖ ਤੇ ਸੁਣ ਕਰ ਗਾਰਾ,
ਪਤਾ ਲੱਗਾ। ਹਾਂਜੀ, ਸਮਨ ਫੜ ਪੜ ਜਰਾ,
ਕਵਨ ਥਾਨ ਤੀਰੇ ਹੈ ਨਾਮਾ, ਕਵਨ ਬਸਤ ਅਹੰਕਾਰ,
ਇੰਦਰ ਹੰਕਾਰ ਇਹ ਦੱਸ ਕਿੱਥੇ ਵਸਦਾ ਹੈ?
ਕਵਨ ਚਿਹਨ ਸੁਣ ਉਪਰ ਸੋਹੇ,
ਦੱਸ ਵੀ ਜਿਹੜਾ ਕਹਿੰਦਾ ਵੀ ਮੈਨੂੰ ਇਹਨੇ ਗਾਲਾਂ ਕੱਢੀਆਂ, ਉਹ ਗਾਲਾਂ ਤੈਨੂੰ ਕਿੱਥੇ ਛੋੜੀਆਂ? ਤੇਰਾ ਕੀ ਨੁਕਸਾਨ ਕੀਤਾ, ਉਹਨੇ ਤੇਰਾ ਕੋ ਰੰਗ ਬਦਲ ਦਿੱਤਾ ਹੈ?
ਮੁਖ ਤੇ ਸੁਣ ਕਰ ਗਾਰਾ,
ਤੂੰ ਗਾਲਾਂ ਸੁਣ ਕੇ ਤੇ ਇੰਨਾ ਤੱਤਾ ਠੰਡਾ ਹੋ ਗਿਆ ਹੈ?
ਸੁਣ ਹੋਰ ਤੂੰ ਕੌਣ ਕਹਾ ਤੇ ਆਇਓ,
ਤਾਂ ਗੁੱਸਾ ਨਾ ਕਰੀ, ਤੂੰ ਦੱਸ ਵੀ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ?
ਇਤੀ ਨਾ ਜਾਣੋ ਕੇਤਿਕ ਮੁੱਦਤ,
ਇਹ ਨਹੀਂ ਦੱਸ ਸਕਦਾ ਵੀ ਤੇਰਾ ਕਿੰਨਾ ਕੁ ਟਾਈਮ ਤੂੰ ਇੱਥੇ ਰਹਿਣਾ, ਤੇਰੀ ਕਿੰਨੀ ਕੁ ਉਮਰ ਹੈ?
ਚੱਲ ਤੇ ਖਬਰ ਨਾ ਪਾਇਓ,
ਤੂੰ ਜਾਵੇਂਗਾ ਨਾ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਜਿਵੇਂ ਆਪਣੇ ਕਿਤੇ ਮੌਤ ਹੁੰਦੀ ਹੈ ਨਾ ਤੇ ਬਾਹਾਂ ਹੱਥ ਵਿੱਚ ਫੜੀਆਂ ਰਹਿ ਜਾਂਦੇ ਤੇ ਆਪਾਂ ਕਹਿੰਦੇ ਵੀ ਹੁਣ ਹਿਲਦਾ ਜੁਲਦਾ ਨੀ, ਚੜਾਈ ਕਰ ਗਿਆ, ਜਦੋਂ ਪ੍ਰਾਣ ਨਿਕਲਦੇ ਤੇ ਸਾਨੂੰ ਪਤਾ ਹੀ ਨਹੀਂ ਚੱਲਦਾ। ਕਹਿੰਦੇ ਇਸ ਪ੍ਰਕਾਰ ਜਦੋਂ ਇਹ ਜੀਵ ਤੁਰਿਆ ਖਬਰ ਨੀ ਲੱਗਦੀ, ਪਤਾ ਨੀ ਚੱਲਦਾ। ਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਸਹਿਨਸ਼ੀਲ ਪਵਨ ਅਰ ਪਾਣੀ,
ਸ਼ੀਲਤਾ ਪੌਣ ਤੇ ਪਾਣੀ, ਵੇਖਾ ਭਲਾ ਸਾਰਿਆਂ ਵੱਲ, ਤੂੰ ਤਾਂ ਕਹਿੰਦਾ ਵੀ ਮੈਨੂੰ ਇਹਨੇ ਬੜਾ ਮਾੜਾ ਕਿਹਾ ਤੇ ਮੈਨੂੰ ਇਹਨੇ ਅਪਮਾਨ ਕੀਤਾ ਹੈ। ਕਹਿਣ ਲੱਗੇ ਗੁਰਮੁਖਾ ਜਿਹੜੀ ਸਹਿਨਸ਼ੀਲਤਾ ਇਹਨਾਂ ਪੰਜਾਂ ਤੱਤਾਂ ਤੋਂ ਸਿਖਲਾ, ਜਿਹੜੀ ਪੌਣ ਹੈ ਉਹ ਚੰਗੇ ਤੇ ਮਾੜੇ ਥਾਵਾਂ ਤੇ ਤੁਰੀ ਜਾਂਦੀ ਹੈ, ਉਹ ਇਹ ਨਹੀਂ ਕਹਿੰਦੀ ਵੀ ਇਹ ਥਾਂ ਮਾੜਾ ਤੇ ਇੱਥੇ ਨਹੀਂ ਜਾਣਾ ਤੇ ਚੰਗੀ ਮੈਂ ਜਾਵਾਂ। ਜਿਹੜਾ ਪਾਣੀ ਹੈ ਉਹਦੇ ਵਿੱਚ ਗਲਤ ਬੰਦੇ ਵੀ ਪੈਰ ਧੋਤੀ ਜਾਂਦੇ ਨੇ ਤੇ ਚੰਗੇ ਵੀ ਧੋਤੀ ਜਾਂਦੇ ਨੇ, ਪਾਉਣ ਦਾ ਕੰਮ ਹੈ ਵੀ ਉਹਨਾਂ ਦੀ ਮੈਲ ਲਾਉਣੀ। ਜਿਹੜੀ ਪਵਨ ਹੈ ਇਹ ਨਹੀਂ ਵੇਹਦੀ ਵੀ ਪਾਪੀ ਤੇ ਇਹਦੇ ਅੰਦਰ ਸਵਾਸ ਬਣ ਕੇ ਨਹੀਂ ਜਾਣਾ, ਇਹ ਪੁੰਨੀ ਤੇ ਇਹਦੇ ਅੰਦਰ ਜਾਣਾ। ਜਿਵੇਂ ਪਾਉਣ ਨਹੀਂ ਵੇਹਦੀ, ਜਿਵੇਂ ਪਾਣੀ ਨਹੀਂ ਵੇਹਦਾ, ਖਿਮਾ ਨਵਰਾਤੇ ਤੇ ਜਿਹੜੀ ਧਰਤੀ ਹੈ ਇਹਦੇ ਤੇ ਆਪਾਂ ਗੁਰਮੁਖੋ ਕੂੜਾ ਸੁੱਟੀ ਜਾਈਏ, ਇਹਨੂੰ ਆਪਾਂ ਠੁੱਡ ਮਾਰੀ ਜਾਈਏ, ਇਹ ਧਰਤੀ ਚ ਇੰਨੀ ਨਿਮਰਤਾ ਹੈ।
ਪੰਜ ਤੱਤ ਮਿਲ ਭਇਓ ਸੰਜੋਗਾ,
ਬਣਿਆ ਤੂੰ ਪੰਜਾਂ ਤੱਤਾਂ ਦਾ, ਤੇਰੇ ਪੱਲੇ ਇਹਨਾਂ ਚ ਗੁਣ ਇੱਕ ਵੀ ਨੀ, ਨਾ ਤੂੰ ਪਾਣੀ ਵਰਗਾ, ਨਾ ਤੂੰ ਮਿੱਟੀ ਵਰਗਾ, ਸੋ ਇਸ ਪ੍ਰਕਾਰ ਇਹਨਾਂ ਪੰਜਾਂ ਤੱਤਾਂ ਦੇ ਇਕੱਠ ਕਰਕੇ ਤੇਰੀ ਦੇਹ ਬਣੀ, ਸੰਯੋਗ ਬਣਿਆ ਹੈ।
ਇਹਨਾਂ
ਦੇ ਵਿੱਚੋਂ ਕਿਹੜਾ ਗੁਣ ਤੇਰੇ ਅੰਦਰ ਲੁਕਿਆ, ਵੀ ਤੂੰ ਕਿਹੜੇ ਗੁਣ ਨੂੰ ਧਾਰਨਾ ਕੀਤਾ।
ਰਚ ਰਚਿਆ ਪੁਰਖ ਵਿਧਾਤਾ,
ਪਰਿਪੂਰਨ ਪ੍ਰਮਾਤਮਾ ਨੇ ਤੇਰੇ ਸਰੀਰ ਦੀ ਬਣਤਰ ਬਣਾਉਣਾ ਕੀਤੀ।
ਨਾਲ ਹਉਮੈ ਪਾਈ,
ਤੇਰੇ ਅੰਦਰ ਮੈਂ ਪਾ ਦਿੱਤੀ। ਇਹ ਪਤਾ ਨੀ ਰੱਬ ਦੀ ਸ਼ਰਾਰਤ ਗੁਰਮੁਖੋ, ਸਾਰੇ ਜਣੇ ਆਪਣੇ ਅੰਦਰ ਵੇਖੀ ਨਾ, ਤੇ ਆਪਾਂ ਨੂੰ ਇੱਕ ਭੁਲੇਖਾ ਪਿਆ, ਮੇਰੇ ਵਰਗਾ ਦੂਜਾ ਹੈ ਹੀ ਕੋਈ ਨੀ। ਇਹ ਪੰਕਤੀ ਮੇਰੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖੋ ਪੰਜਾਂ ਤੱਤਾਂ ਦੀ ਦੇਹ ਬਣਾ ਕਰਕੇ ਵਿੱਚ ਪਰਮਾਤਮਾ ਨੇ ਥੋੜੀ ਜੀ ਚੁੜਕੀ ਮੈਂ ਵੀ ਪਾ ਦਿੱਤੇ।
ਜਨਮ ਮਰਨ ਉਸ ਹੀ ਕੋ ਹਾਰੇ,
ਮੈਂ ਦੇ ਕਰਕੇ ਆਪਾਂ ਜੰਮਦੇ ਤੇ ਮਰਦੇ ਆ। ਜੇ ਮੈਂ ਨਾ ਆਵੇ ਤੇ ਜ਼ਰੂਰ ਕਹਿੰਦੇ ਜੰਮਣ ਤੇ ਮਰਨ ਦਾ ਗੇੜਾ ਆਵੇ ਨੇ, ਜਨਮ ਮਰਨ ਉਸ ਹੀ ਕੋ ਹੈ ਰੇ। ਹੇ ਭਾਈ, ਇਹ ਮੈਂ ਕਰਕੇ ਇਹ ਜੀਵ ਜੰਮਦਾ ਤੇ ਮਰਦਾ ਹੈ। ਮੈਂ ਕਰਕੇ ਆ ਗਿਆ ਤੇ ਮੈਂ ਕਰਕੇ ਚਲਾ ਗਿਆ, ਉਹਨਾਂ ਕਰਮਾਂ ਦਾ ਫਲ
ਭੋਗਣ ਲਈ।
ਗੁਰਮੁਖੋ ਜਿਹੜਾ ਪਰਿਪੂਰਨ ਪਰਮਾਤਮਾ ਨਾ, ਨਾ ਉਹਦਾ ਕੋਈ ਜੇਨ, ਨਾ ਉਹਦੀ ਕੋਈ ਜਾਤੀ ਹੈ।
ਮਿਥਿਆ ਸਗਲ ਪਸਾਰਾ,
ਸਾਰਾ ਪਸਾਰਾ ਇਹ ਪਰਮਾਤਮਾ ਦਾ ਮਿਥਿਆ, ਤੇ ਮਿਥਿਆ ਦੇ ਅਰਥ ਇਹ ਹੁੰਦੇ ਨੇ ਗੁਰਮੁਖੋ, ਜਿਹੜਾ ਵਰਤਮਾਨ ਸਮੇਂ ਤੇ ਪ੍ਰਤੀਤ ਹੋਵੇ ਤੇ ਮੁੜ ਕੇ ਨਾ ਰਹਿ। ਆਪਾਂ ਜਿੰਨੇ ਬੈਠੇ ਆ ਆਪਾਂ ਮਿਥੇ ਆ, ਹੁਣ ਆਪਾਂ ਦੇਖਦੇ ਵੀ ਫਲਾਨੇ ਦੀ ਗੁਲਾਬੀ ਪੱਗ ਹੈ, ਫਲਾਨੇ ਦੀ ਪੀਲੀ ਹੈ, ਫਲਾਨੇ ਦੀ ਕਾਲੀ ਹੈ। ਨਾ ਕਥਾ ਕਰਨ ਵਾਲੇ ਰਹਿਣਾ ਤੇ ਨਾ ਕਥਾ ਸੁਣਨ ਵਾਲਿਆਂ ਰਹਿਣਾ, ਇਹ ਵਾਰੀ ਵਾਰੀ ਆਪਾਂ ਤੁਰੇ ਜਾਣਾ। ਇਹ ਆਪਾਂ ਮਿਥਿਆ, ਮਿਥਿਆ ਦਾ ਜਿਹੜਾ ਅਰਥ ਹੈ ਨਾ ਉਹ ਵਿਦਵਾਨ ਪੁਰਸ਼ ਕਰਦੇ ਨੇ, ਮਿਥਿਆ ਦਾ ਭਾਵ ਦਾ ਵਰਤਮਾਨ ਸਮੇਂ ਤੇ ਪ੍ਰਤੀਤ ਹੋਣਾ, ਤੇ ਨਾ ਪਹਿਲਾਂ ਤੇ ਨਾ ਬਾਅਦ ਵਿੱਚ ਕੁਝ ਵੀ ਨਹੀਂ। ਆਪਾਂ ਕੁਝ ਸਮਾਂ ਪਹਿਲਾਂ ਦੁਨੀਆਂ ਵਿੱਚ ਨਹੀਂ ਸਾਂ ਤੇ ਆਪਾਂ ਕੁਝ ਸਮੇਂ ਤੋਂ ਬਾਅਦ ਨਹੀਂ ਰਹਿਣਾ। ਇਸ ਕਰਕੇ ਮੇਰੇ ਪਾਤਸ਼ਾਹ ਨੂੰ ਸਮਝਾਉਂਦੇ ਨੇ, ਪੁੱਤਰ ਇਹ ਸਾਰਾ ਪਸਾਰਾ ਮਿਥਿਆ ਹੈ, ਇਹ ਲੜ ਝਗੜ ਕੇ ਤੇ ਇੱਕ ਦੂਜੇ ਦਾ ਨੁਕਸਾਨ ਨਾ ਕਰੋ।
ਭਗਤ ਨਾਨਕ ਜਬ ਖੇਲ ਉਜਾਰੇ,
ਪਰਮਾਤਮਾ ਨੇ ਇਸ ਖੇਲ ਨੂੰ ਉਜਾੜ ਦਿੱਤਾ ਤਾਂ
ਤਬ ਇੱਕ ਏਕੰਕਾਰ,
ਕੇਵਲ ਗੁਰਮੁਖ ਇੱਕ ਵਾਹਿਗੁਰੂ ਨੇ ਰਹਿਣਾ, ਬਾਕੀ ਕੁਝ ਵੀ ਨਹੀਂ। ਇੱਥੇ ਗੁਰਬਾਣੀ ਦੀ ਪੰਕਤੀ ਦੀ ਵਿਆਖਿਆ ਵਾਸਤੇ ਨੇ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜਿਹੜਾ ਤੂੰ ਵੇਖ ਰਿਹਾ ਨਾ ਇਹ ਸਾਰੇ ਦਾ ਸਾਰਾ ਮਿਥਿਆ ਹੈ। ਇੱਥੇ ਸਿਕੰਦਰ ਬਾਦਸ਼ਾਹ ਆਇਆ, ਇੱਥੇ ਔਰੰਗਜ਼ੇਬ ਆਇਆ, ਕਿੰਨੇ ਕਿੰਨੇ ਆਏ, ਅੱਜ ਉਹ ਦਿਸਦੇ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਇਹ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੈ ਜਿਹੜਾ ਦਿਸਦਾ, ਜਿਹੜਾ ਰਹੇਗਾ, ਬਾਕੀ ਕੇਵਲ ਤੇ ਕੇਵਲ ਮਿਥੇ ਨੇ। ਇਸ ਕਰਕੇ ਮਿਥੇ ਹੋਣ ਕਰਕੇ ਇੱਕ ਦੂਜੇ ਨੂੰ ਮਾੜਾ ਚੰਗਾ ਕਹਿ ਦੇ ਤੇ ਆਪਣੇ ਜੀਵਨ ਨੂੰ ਬਰਬਾਦ ਨਾ ਕਰੋ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ ਹੈ, ਹਜ਼ੂਰ ਕਿਰਪਾ ਕਰਨ ਕਿ ਇਹ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸੇ। ਭੁੱਲਾਂ ਚੁੱਕਾਂ ਦੀ ਮਾਫ਼ੀ।
ਬਰਨ ਚਹਿਨ ਨਾਹੀ ਕਿਛ ਰਚਨਾ, ਮਿਥਿਆ ਸਗਲ ਪਸਾਰਾ, ਭਗਤ ਨਾਨਕ ਜਬ ਖੇਲ ਉਜਾਰਾ, ਤਬ ਇੱਕ ਏਕੰਕਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।